साहिब जी, जैतसरी महला नवां, हर जू राख ले हो पात मेरे, जम को त्रास भयो उर अंतर, शरण गहे कृपा निद तेरे, हर जू राख ले हो पात मेरे, जम को त्रास भयो उर अंतर, शरण गहे कृपा निद तेरे, रहाओ महापतत मुगत लोपे, फोन करत पाप अबहारा, पैमर बे को बिसरत नाहिन, ते चिंता तन जारा, किए उपाव मुगत के कारण, दह दिस को उठताया, कटहे भीतर बस निरंजन, ताको मर्म न पाया, नाहिन गुण नाहिन कछ जाप तप, कौन कर्म अब कीजे, नानक हार पर्यो शरणागत, अपै दान प्रभ दीजे, नाहिन गुण नाहिन कछ जाप तप, कौन कर्म अब कीजे, नानक हार पर्यो शरणागत, अपै दान प्रभ दीजे, वाहिगुरु जी का खालसा, वाहिगुरु जी की फतेह।
ज्यों बुलावे त्यों बोले है स्वामी, कुदरत कवन हमारी, साध संग नानक जस गायो, जो प्रभ की अत प्यारी, बेसुमार अथाह अगणत अतुल, ज्यों बुलावो हो त्यों नानक दास बोले, ज्यों बुलावो हो त्यों नानक दास बोले। सन्मान योग गुरु निवाजी, गुरु सवारी, गुरु रूप खालसा साध संगत जी, आओ जिथे जिथे देश विदेश विच आपो अपने घरां विच बैठे इस गुरदेव दे अमृत वेले दे बख्शिश कीते मुख वाक दी विचार सुन लई जुड़ मिल बैठे हो, इस पावन स्थान ते जुड़ मिल बैठी समूह साध संगत जी, आओ एक बार फिर रसना नूं पवित्र करो, गुरफते दी सांझ पाओ। वाहिगुरु जी का खालसा, वाहिगुरु जी की फतेह। परम कृपालू जगत गुरु बाणी गुरु गुरु है बाणी बिच बाणी अमृत सारे गुरबाणी कहे सेवक जन माने प्रतख गुरु निस्तारे। सचखंड श्री हरिमंदर साहब जी विखे हर रोज ही धन गुरु ग्रंथ साहब जी बख्शिश करते हैं प्रकाशवान हो करके अमृत वेले साडे जगत जिया की कल्याणकारी लई समूह मनुखता नू उपदेश गुरु पातशाह सांझा बख्शिश करते हैं मुखवाक बख्श के। अज का जो पवित्र मुखवाक है ये जगत गुरु गुरु नानक देव जी महाराज ने नवें स्वरूप विच होके गुरु तेग बहादुर रूप हो करके पवित्र शब्द उचारण किया होया है। इस अज दे पावन शब्द अंदर धन गुरु तेग बहादुर जी महाराज ने उस वाहिगुरु अकाल पुरख की शरण विच पै के अपनी रखिया लई रंभ विच गुरदेव ने सानू बेनती करन दी जाच सिखाली है। हर मनुख संसार दे अंदर अपनी पत ढकनी चाहुंदा है, हर मनुख चाहुंदा है हर कार्ज दे अंदर भी मेरी इज्जत रह आवे, मेरी पत ढकी रहे। हर मनुख संसार अंदर ये कुछ लोड़दा है। हर रोज आके असीं गुरु दे शरण विच अरदासां बेनतियां इहो ही करदे हां, वाहिगुरु कृपा करनी लाज रख लैणी। भावें संसार दे अंदर मनुख अपनी पत ढकन वास्ते होरां दे बहुत ओट आसरे लैंदा है, पर दुनिया दे अंदर कोई भी ऐसा समर्थ नहीं जिहड़ा पूर्ण रूप विच किसे दी पात ढक रवे। जे कोई किसे दी थोड़ी कहानी पात ढकण दा जतन भी करेगा वो पूर्ण रूप विच नहीं, किसे दी ढकी हुई पत भी रह नहीं सकती है। जिहदी वाहिगुरु पत कज लैंदा है पत ढक लैंदा है ओदी पत नू कोई भी किसे तरह का कुछ करन नू बल नहीं रखदा। ओदी पत विच कोई दुनियावी मनुख की कोई भी फर्क नहीं पा सकदा जिहदी पत वाहिगुरु ने ढक ली। मेरे सतगुरु दे पावन बोल हन बाणी दे अंदर, तेंदै सिमरन हब किस लद्दम बिखम न डिठम कोई, जिस पत रखै सच्चा साहिब नानक मेट न सकै कोई। जिहदी वाहिगुरु पत ढक लैंदा ओहदी पत नू कोई नहीं मेट सकदा दुनिया दा मनुख। पर इह तां पावन शब्द ही मेरे उस सतगुरु जी दी पावन मुबारक रसना तों उचारण किया होया है, जिस सतगुरु ने किसे एक मनुख दो मनुख दी पत नहीं ढकी, समुची सृष्टि का पर्दा ही कज लिया। इतिहास के बोल ने सगल सृष्ट पै ढापी चादर, उदा तो हिंद की चादर कहा जाता गुरु तेग बहादुर जी महाराज को भी हिंद की पत रख ली महाराज ने अपने शीश का बलिदान दे करके। ये भी सच है क्योंकि ज्ञानी ज्ञान सिंह जी ने लिखा है धन गुरु तेग बहादुर जी महाराज ना जे कृपा कर दे ना हिंद की पत कज दे, इत्थे दुनिया ते इस संसार का कुछ नक्शा हो रही होना सी। भाई साहब जी लिखते ने जग हिंद धर्म कहाँ रहतो अर तग तिलक ना देखन पाते, तीर्थ देव स्थान पुराण निगमागम भी सभी उठ जाते, रोजे बांग नवाज मसीत जही सभी जग छाते। गुर तेग बहादुर हिंद है चादर, ਕਾਦਰ ਜਾਉਣਾ ਧਰਾ ਪ੍ਰਗਟਾਤੇ। ਗਿਆਨੀ ਗਿਆਨ ਸਿੰਘ ਜੀ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਵਿੱਚ ਮੰਗਲਾਂ 'ਚ ਜ਼ਿਕਰ ਕੀਤਾ, ਗੁਰੂ ਤੇਗ ਬਹਾਦਰ ਹਿੰਦ ਹੈ ਚਾਦਰ, ਹਿੰਦ ਦੀ ਚਾਦਰ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੇ ਇਸ ਧਰਤੀ 'ਤੇ ਪ੍ਰਗਟ ਨਾ ਹੋਏ ਹੁੰਦੇ, ਨਾ ਬਖਸ਼ਿਸ਼ ਕਰਦੇ, ਤਾਂ ਇੱਥੇ ਕੁਝ ਹੋਰ ਹੋਣਾ ਸੀ। ਮੰਦਰਾਂ ਦੇ ਥਾਵਾਂ ਦੇ ਉੱਤੇ ਸਾਰੇ ਮਸਜਿਦਾਂ ਹੀ ਬਣੀਆਂ ਹੋਣੀਆਂ ਸਨ, ਸਾਰੇ ਨਵਾਜ਼ਾਂ ਹੀ ਪੜ੍ਹੀਆਂ ਜਾਣੀਆਂ ਸਨ, ਬਾਂਗਾਂ ਦਿੱਤੀਆਂ ਜਾਣੀਆਂ ਸਨ। ਇਹ ਕੁਝ ਨਹੀਂ ਸੀ ਹੋਣਾ, ਨਕਸ਼ਾ ਕੁਝ ਹੋਰ ਹੁੰਦਾ ਹਿੰਦੁਸਤਾਨ ਦਾ। ਇਸ ਲਈ ਗੁਰੂ ਪਾਤਸ਼ਾਹ ਜੀ ਆਪ ਪਤ ਕੱਜਣ ਵਾਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਔਰੰਭਤਾ ਤੋਂ ਹੀ ਇਹ ਬਖਸ਼ਿਸ਼ ਕਰ ਰਹੇ ਨੇ। ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸ਼ਬਦ ਦੇ ਆਰੰਭਤਾ ਤੋਂ ਸ਼੍ਰਵਣ ਕਰੀਏ।
ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਨਾਵਾਂ।
ਜੈਤ ਸ੍ਰੀ ਰਾਗ ਦੇ ਅੰਦਰ ਇਹ ਨਾਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੋਇਆ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 703 ਦੇ ਉੱਤੇ ਇਹ ਸੁਸ਼ੋਭਿਤ ਹੈ ਸ਼ਬਦ। ਹਜ਼ੂਰ ਪਾਵਨ ਸ਼ਬਦ ਦੇ ਆਰੰਭ ਵਿੱਚ ਕਿਰਪਾ ਕਰਦੇ ਹਨ, ਬਖਸ਼ਿਸ਼ ਕਰਦੇ ਹਨ। ਹਰ ਜੋ ਰਾਖ ਲੇਹੋ ਪਤ ਮੇਰੀ, ਆਪਣੀ ਪਤ ਰੱਖਣ ਲਈ ਗੁਰੂ ਪਰਮੇਸ਼ਰ ਅੱਗੇ ਸਿੱਖ ਨੇ ਬੇਨਤੀ ਕਰਨੀ ਆ। ਹੇ ਹਰਜੂ ਹਰੀ ਵਾਹਿਗੁਰੂ ਜੀ, ਹੇ ਅਕਾਲ ਪੁਰਖ ਪਰਮਾਤਮਾ, ਰਾਖ ਲੇਹੋ ਪਤ ਮੇਰੀ, ਮੇਰੀ ਪਤ ਰੱਖ ਲੈਣਾ ਕਰੋ। ਕਿਸੇ ਮੁਸੀਬਤ ਵਿੱਚ ਪਏ ਹੋਏ ਮਨੁੱਖ ਨੂੰ ਜਦੋਂ ਮਨ ਅੰਦਰ ਇਹ ਫਿਕਰ ਹੋ ਜਾਵੇ, ਭਰੇ ਇਕੱਠ ਦੇ ਅੰਦਰ ਕੋਈ ਐਸਾ ਸਮਾਂ ਬਣ ਆਵੇ ਵੀ ਹੁਣ ਜਿਹੜਾ ਇਹ ਇਕੱਠ ਹੈ, ਇਸ ਇਕੱਠ ਵਿੱਚ ਮੇਰੀ ਪਤ ਨੂੰ ਧੁੱਖ ਹੈ, ਫਿਕਰ ਹੈ, ਸੰਸਾ ਮੈਨੂੰ ਵੀ ਮੇਰੀ ਪਤ ਨਹੀਂ ਰਹਿ ਆਉਣੀ, ਲੋਕਾਂ 'ਚ ਮੇਰੀ ਇੱਜ਼ਤ ਚਲੀ ਜਾਵੇਗੀ, ਇੱਥੇ ਇਕੱਠ ਵਿੱਚ ਕਿਤੇ ਮੇਰੀ ਬੇਇੱਜ਼ਤੀ ਨਾ ਹੋ ਜਾਵੇ ਜੋ ਹੁਣ ਕੀਤਾ ਜਾ ਰਿਹਾ। ਉਸ ਸਮੇਂ ਮਨੁੱਖ ਫਿਰ ਗੁਰੂ ਪਰਮੇਸ਼ਰ ਦਾ ਆਸਰਾ ਲੈਂਦਾ। ਜਿਹੜਾ ਸੱਚੇ ਦਿਲੋਂ ਗੁਰੂ ਨੂੰ ਅਰਾਧਦਾ ਹੈ, ਪਰਮਾਤਮਾ ਨੂੰ ਅਰਾਧਦਾ ਹੈ, ਵਾਹਿਗੁਰੂ, ਉੱਥੇ ਅੰਗ ਸੰਗ ਹੋ ਕੇ ਸਹਾਇਤਾ ਕੱਢਦਾ, ਪਤ ਆਪ ਕੱਜ ਲੈਂਦਾ ਹੈ। ਸਿੱਖ ਇਤਿਹਾਸ ਵਿੱਚ ਬਹੁਤ ਸਾਰੇ ਪ੍ਰਸੰਗ ਸਾਨੂੰ ਮਿਲਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਵੀ ਜਦੋਂ ਅਸੀਂ ਪੜ੍ਹਦੇ ਹਾਂ, ਵਾਰਾਂ ਦੇ ਅੰਦਰ ਵੀ ਜ਼ਿਕਰ ਆਉਂਦਾ ਇੱਕ ਪਤ ਢਕਣ ਦਾ, ਜੋ ਦ੍ਰੋਪਦੀ ਦੀ ਪਤ ਉਤਾਰੀ ਜਾ ਰਹੀ ਸੀ, ਦ੍ਰੋਪਦੀ ਨੂੰ ਬੇਪਤੀ ਕੀਤਾ ਜਾ ਰਿਹਾ ਸੀ, ਨਗਨ ਕੀਤਾ ਜਾ ਰਿਹਾ ਸੀ ਭਰੇ ਇਕੱਠ ਦੇ ਅੰਦਰ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ, ਅੰਦਰ ਸਭਾ ਦੁਸ਼ਾਸਨ ਹੈ, ਮੱਥੇ ਬਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨਗਨ ਕਰੋ ਪੰਚਾਲੀ ਬੰਦੀ। ਤੇ ਉਸ ਵੇਲੇ ਪੰਜੇ ਪਾਣਵ ਦੇਖਦੇ ਔਕਟ ਰੁੱਧੀ ਨਾਰ, ਜਿਨ੍ਹਾਂ ਦੀ ਸਾਰਿਆਂ ਨੇ ਉਹਨਾਂ ਨੇ ਵੀ ਨੇਮੀਆਂ ਪਾਲੀਆਂ ਸੀ, ਪਰ ਉਸ ਵੇਲੇ ਦ੍ਰੋਪਦੀ ਨੇ ਉਹਦਾ ਧਿਆਨ ਧਰਿਆ ਮਾਲਕ ਦਾ, ਅੱਖੀ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੇ ਕਹਿੰਦੇ, ਕੱਪੜ ਕੋਟ ਉਸਾਰੇ ਹਨ, ਥੱਕੇ ਦੂਤ ਨ ਪਾਰ ਵਸਾਂਦੀ। ਹੰਭ ਗਏ, ਥੱਕ ਗਏ, ਸਾੜੀ ਨੂੰ ਉਤਾਰਦਿਆਂ ਕੱਪੜਾ ਲਾਉਂਦਿਆਂ ਲਾਉਂਦਿਆਂ ਕੱਪੜਿਆਂ ਦਾ ਢੇਰ ਲੱਗ ਗਿਆ, ਪਰ ਉਹਨੂੰ ਬੇਪਤੀ ਨਹੀਂ ਉਹਦੀ ਕਰ ਸਕੇ, ਉਹਦੀ ਪਤ ਵਾਹਿਗੁਰੂ ਨੇ ਆਪ ਢੱਕ ਲਈ ਭਰੇ ਇਕੱਠ ਦੇ ਅੰਦਰ। ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਇੱਥੋਂ ਦਾ ਹੀ, ਇਸ ਪਾਵਨ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹਿਓ ਭਾਰ, ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਜਦ ਗੁਰੂ ਨਾਨਕ ਪੰਜਵਾਂ ਸਰੂਪ ਹੋ ਕੇ ਇਸ ਧਰਤੀ 'ਤੇ ਬੈਠ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਾਲੀ ਜਗਤ 'ਚ ਸੁਸ਼ੋਭਿਤ ਹੋ ਕੇ ਜੀਆਂ ਨੂੰ ਤਾਰਦੇ ਪਏ ਸਨ। ਬੇਅੰਤ ਗੁਰਸਿੱਖ ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੇ ਦਰਸ਼ਨ ਕਰਕੇ, ਗੁਰੂ ਤੋਂ ਉਪਦੇਸ਼ ਸੁਣ ਕੇ ਆਪਣਾ ਜੀਵਨ ਸਫਲਾ ਕਰਦੇ ਸਨ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਇਆ, ਇੱਕ ਕਾਬਲ ਤੋਂ ਸਿੱਖ ਚੱਲ ਕੇ ਆਇਆ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆ ਕੇ ਮੱਥਾ ਟੇਕਿਆ, ਬੜੀ ਭਾਵਨਾ ਨਾਲ, ਬੜੀ ਸ਼ਰਧਾ ਨਾਲ ਹੱਥ ਜੋੜ ਬੇਨਤੀ ਕੀਤੀ, ਪਾਤਸ਼ਾਹ ਰਹਿਮਤ ਕਰੋ, ਕਿਰਪਾ ਕਰੋ, ਮੇਰਾ ਜੀਵਨ ਸਫਲਾ ਹੋ ਜਾਵੇ, ਲੋਕ ਪ੍ਰਲੋਕ ਸਫਲਾ ਹੋ ਜਾਵੇ। ਮਹਾਰਾਜ ਐਸਾ ਉਪਦੇਸ਼ ਦਿਓ ਜਿਸ ਕਰਕੇ 84 ਦੇ ਚੱਕਰ 'ਚੋਂ ਬਚ ਜਾਈਏ, ਮੁੜ ਨਾ ਜੂਨਾਂ ਦੇ ਚੱਕਰ 'ਚ ਪੈਣਾ ਪਵੇ। ਗੁਰਦੇਵ ਨੇ ਪੁੱਛਿਆ, ਭਾਈ ਸਿੱਖਾ ਕੀ ਕਰਦਾ ਹੁੰਦਾ, ਨਾਮ ਕੀ ਹੈ, ਕਿੱਥੋਂ ਦੇ ਰਹਿਣ ਵਾਲਾ? ਉਹ ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਮੇਰਾ ਨਾਮ ਹੈ ਕਟਾਰੂ, ਪਾਤਸ਼ਾਹ ਕਾਬਲ ਦੇ ਰਹਿਣ ਵਾਲਾ ਹੈ। ਮਹਾਰਾਜ ਕਹਿੰਦੇ, ਕੀ ਕਿਰਤ ਕਰਦਾ? ਕਹਿਣ ਲੱਗਿਆ, ਮਹਾਰਾਜ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਥਨ ਮੁਤਾਬਕ ਤਾਂ, ਕਹਿਣ ਲੱਗਿਆ ਜੀ, ਕਾਬਲ ਦੇ ਸੂਬੇ ਦਾ ਮੈਂ ਧੜਵਾਹੀ ਹਾਂ, ਤੋਲ ਤੋਲ ਕੇ ਅੱਗੇ ਸੌਦਾ ਦਿੰਦਾ ਹੈ ਸੂਬੇ ਦੇ ਹੁਕਮ ਮੁਤਾਬਕ। ਭਾਈ ਸਾਹਿਬ, ਭਾਈ ਕਾਨ ਸਿੰਘ ਜੀ ਨਾਭਾ ਨੇ ਲਿਖਿਆ ਵੀ ਅਰੋੜਾ ਸਿੱਖ ਸੀ ਇਹ ਭਾਈ ਕਟਾਰੂ, ਕਾਬਲ ਦੇ ਵਿੱਚ ਰਹਿੰਦਾ ਸੀ, ਦੁਕਾਨ ਕਰਦਾ ਸੀ। ਇਹਨੇ ਗੁਰਦੇਵ ਦੇ ਅੱਗੇ ਹੱਥ ਜੋੜ ਕੇ ਦੱਸਿਆ, ਮਹਾਰਾਜ ਮੇਰੀ ਇਹ ਕਿਰਤ ਹੈ, ਦੁਕਾਨ ਤੇ ਬੈਠ ਮੈਂ ਸੌਦਾ ਤੋਲਦਾ। ਮੇਰੇ ਸਮਰੱਥ ਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਇੱਕ ਤਾਂ ਨਾਮ ਜਪਿਆ ਕਰ, ਵਾਹਿਗੁਰੂ ਵਾਹਿਗੁਰੂ ਜਪਦਾ ਰਿਹਾ ਕਰ, ਇੱਕ ਕਿਸੇ ਨੂੰ ਘੱਟ ਨਾ ਤੋਲ ਕੇ ਦੇਈਂ, ਪੂਰਾ ਤੋਲੀ, ਇਹ ਨਾ ਹੋਵੇ ਵੀ ਕਿਸੇ ਨਾਲ ਧੋਖਾ ਕਰੇ। ਸਿੱਖ ਹੋ ਕੇ ਕਿਸੇ ਨਾਲ ਧੋਖਾ ਨਹੀਂ ਕਰਨਾ, ਘੱਟ ਨਹੀਂ ਤੋਲਣਾ, ਪੂਰਾ ਤੋਲਣਾ ਤੇ ਸਭ ਦਾ ਭਲਾ ਮਨਾਈ। ਗੁਰਸਿੱਖੀ ਦੇ ਅਸੂਲ ਸਤਿਗੁਰੂ ਜੀ ਨੇ ਦ੍ਰਿੜ ਕਰਾ ਦਿੱਤੇ, ਜੋ ਗੁਰਸਿੱਖਾਂ ਲਈ ਗੁਰੂ ਦਾ ਹੁਕਮ ਹੈ, ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਨਾਮ ਜਪਣਾ, ਦਿਨ ਨੂੰ ਧਰਮ ਦੀ ਕਿਰਤ ਕਰਨੀ, ਫਿਰ ਵੰਡ ਕੇ ਛਕਣਾ, ਇਹ ਅਸੂਲ ਸਾਰੇ ਉਸ ਨੂੰ ਦ੍ਰਿੜ ਕਰਾ ਦਿੱਤੇ। ਭਾਈ ਕਟਾਰੂ ਚਲਿਆ ਗਿਆ, ਸਮਾਂ ਬੀਤਦਾ ਗਿਆ। ਇਤਿਹਾਸ ਵਿੱਚ ਜ਼ਿਕਰ ਹੈ, ਇੱਕ ਦਿਨ ਕਹਿੰਦੇ ਕੋਈ ਬਾਣੀਆ ਭਾਈ ਕਟਾਰੂ ਦੇ ਦੁਕਾਨ ਦੇ ਉੱਤੇ ਇੱਕ ਵੱਟਾ ਵੇਚ ਗਿਆ। ਇਹਨੇ ਵੱਟਾ ਉਹਦੇ ਕੋਲੋਂ ਲੈ ਲਿਆ, ਪਰ ਜਿਹੜਾ ਉਹ ਵੱਟਾ ਸੀ ਜੋ ਬਾਣੀਆਂ ਦੇ ਕੇ ਗਿਆ ਇਸਨੂੰ, ਉਹ 5 ਪੈਸੇ ਵਜਨ ਵਿੱਚ ਘੱਟ ਸੀ। ਪਰ ਭਾਈ ਕਟਾਰੂ ਨੂੰ ਕੋਈ ਪਤਾ ਨਹੀਂ, ਨਾ ਉਸਨੇ ਦੱਸਿਆ ਦੇਣ ਵਾਲੇ ਨੇ। ਇਹਨੇ ਬਾਕੀ ਵੱਟਿਆਂ ਦੇ ਵਿੱਚ ਉਸ ਵੱਟੇ ਨੂੰ ਰੱਖ ਲਿਆ, ਜਿਵੇਂ ਸੌਦਾ ਦੂਜਿਆਂ ਨੂੰ ਤੋਲ ਤੋਲ ਦਿੰਦਾ ਆਪਣੇ ਵੱਟਿਆਂ ਨਾਲ, ਤੇ ਉਹ ਵੱਟੇ ਨਾਲ ਵੀ ਤੋਲ ਕੇ ਦੇਣ ਲੱਗਿਆ ਉਸੇ ਤਰ੍ਹਾਂ। ਇੱਕ ਵਾਰ ਜਦੋਂ ਕਿਸੇ ਨੂੰ ਸੌਦਾ ਦਿੱਤਾ, ਉਸਨੇ ਜਾ ਕੇ ਘਰ ਦੇ ਵਿੱਚ ਤੋਲ ਲਿਆ, ਜਦੋਂ ਤੋਲਿਆ ਤਾਂ 5 ਪੈਸੇ ਵਜਨ ਘੱਟ ਸੀ ਉਹਦਾ, ਤੇ ਉਸਨੇ ਜਾ ਕੇ ਸ਼ਿਕਾਇਤ ਸੂਬੇ ਦੇ ਕੋਲ ਕਰ ਦਿੱਤੀ, ਜੀ ਜਿਹੜਾ ਤੁਹਾਡਾ ਧੜਵਾਈ ਹੈ ਉਹਦੇ ਵੱਟਿਆਂ ਵਿੱਚ ਫਰਕ ਹੈ, ਉਹ ਹਰ ਕਿਸੇ ਨੂੰ ਇੰਨਾ ਘੱਟ ਤੋਲ ਕੇ ਦਿੰਦਾ ਹੈ, ਉਹਦੇ ਵੱਟੇ ਤੋਲੇ ਜਾਣੇ ਚਾਹੀਦੇ ਹਨ, ਘੱਟ ਤੋਲ ਕੇ ਫਿਰ ਜਿਹੜੀ ਬਚਦੀ ਵਸਤੂ ਆ ਉਹ ਆਪਣੇ ਕੋਲ ਰੱਖਦਾ, ਉਹ ਹੇਰਾਫੇਰੀ ਕਰਦਾ ਹੈ, ਇਸ ਤਰ੍ਹਾਂ ਦੀ ਸ਼ਿਕਾਇਤ ਕੀਤੀ ਗਈ। ਪਰ ਇਸ ਨੂੰ ਕੋਈ ਪਤਾ ਨਹੀਂ ਸੀ। ਭਾਈ ਸਾਹਿਬ, ਭਾਈ ਚੂੜਾਮਨ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਤਾਂ ਗੁਰ ਗੁਰ ਜਪੈ ਨਾ ਤੋਲੈ ਘਾਟ, ਇਹ ਤਾਂ ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾ, ਕੋਈ ਅੰਦਰੋਂ ਮਨ ਕਰਕੇ ਕਿਸੇ ਨੂੰ ਘੱਟ ਨਹੀਂ ਤੋਲਦਾ। ਏਕ ਬਣਕ ਨੇ ਦੀਨੋ ਬਾਟ, ਇੱਕ ਬਾਣੀਏ ਨੇ ਆ ਕੇ ਇਹਦੇ ਕੋਲ ਵੱਟਾ ਵੇਚ ਦਿੱਤਾ, 5 ਪੈਸੇ ਬਾਟ ਕੋ ਘਾਟ, ਉਹ ਜਿਹੜਾ ਵੱਟਾ ਸੀ 5 ਪੈਸੇ ਘੱਟ ਸੀ। ਨਹੀਂ ਜਨਾ ਜਾਣਿਓ ਕਟਾਰੂ ਰਿਦ ਜਾਪ ਆਪਣੇ ਮਨ ਦੇ ਅੰਦਰ, ਭਾਈ ਕਟਾਰੂ ਨੇ ਨਹੀਂ ਜਾਣਿਆ, ਇਹ ਨਹੀਂ ਇਸ ਨੂੰ ਪਤਾ ਵੀ ਇਹ ਵੱਟਾ ਘੱਟ ਹੈ, ਉਹ ਉਸੇ ਤਰ੍ਹਾਂ ਤੋਲ ਕੇ ਦਿੰਦਾ ਰਿਹਾ। ਜਦ ਕਹਿੰਦੇ ਸੂਬੇ ਦੇ ਕੋਲ ਸ਼ਿਕਾਇਤ ਹੋ ਗਈ ਇਸ ਦੀ, ਤਾਂ ਸੂਬੇ ਨੇ ਭਾਈ ਕਟਾਰੂ ਨੂੰ ਬੁਲਾਇਆ, ਭਰੇ ਇਕੱਠ ਦੇ ਅੰਦਰ, ਕਿਹਾ ਵੀ ਆਪਣੇ ਵੱਟੇ ਲੈ ਕੇ ਆ, ਵੱਟੇ ਤੋਲ। ਹੁਣ ਇਹਨੂੰ ਮਨ ਕਰਕੇ ਕੋਈ ਪਤਾ ਨਹੀਂ ਸੀ, ਪਰ ਹੁਣ ਭਰੇ ਇਕੱਠ ਵਿੱਚ ਜਦੋਂ ਇਹ ਵੱਟੇ ਤੋਲੇ ਜਾਣੇ ਆ, ਇਹਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਧਰਿਆ ਧਿਆਨ, ਸਤਿਗੁਰੂ ਅੱਗੇ ਹੱਥ ਜੋੜ ਨੇਤਰ ਮੀਟ ਬੇਨਤੀ ਕੀਤੀ, ਪਾਤਸ਼ਾਹ ਮੈਂ ਤਾਂ ਤੁਹਾਡੇ ਹੁਕਮ ਮੁਤਾਬਕ ਹੀ ਚੱਲਦਾ, ਦਿਲੋਂ ਕਿਸੇ ਨੂੰ ਕੁਝ ਨਹੀਂ ਘੱਟ ਤੋਲ ਕੇ ਦਿੰਦਾ, ਮੇਰੀ ਸ਼ਿਕਾਇਤ ਕੀਤੀ ਗਈ ਆ। ਹੁਣ ਇੱਥੇ ਵੱਟੇ ਤੋਲੇ ਜਾਣੇ ਆ ਪਾਤਸ਼ਾਹ, ਪਤਾ ਨਹੀਂ ਘੱਟ ਹੈ ਪਤਾ ਨਹੀਂ ਪੂਰੇ ਆ, ਪਰ ਜੇ ਘੱਟ ਵੀ ਨੇ ਤਾਂ ਹੁਣ ਪੂਰੇ ਤੁਸੀਂ ਕਰਨੇ ਆ, ਮੇਰੀ ਪਤ ਤੁਸਾਂ ਰੱਖਣੀ ਆ। ਆਪਣੇ ਸੇਵਕ ਹੀ ਆਪੇ ਰੱਖ ਆਪੇ ਨਾਮ ਜਪਾਵੈ, ਜੈ ਜੈ ਕਿਰਤ ਸੇਵਕ ਕੀ ਤਹਿ ਤਹਿ ਉੱਠਤਾਵੈ। ਮਹਾਰਾਜ ਆਪ ਲੱਜਿਆ ਰੱਖਣੀ ਆ, ਆਪ ਪਤ ਰੱਖ ਲੈਣੀ ਆ, ਗੁਰੂ ਪਰਮੇਸ਼ਰ ਆਪ ਪਤ ਰੱਖਦਾ ਹੈ। ਗੁਰਸੰਗਤ ਜੀ ਉੱਧਰ ਤਾਂ ਇਕੱਠ ਦੇ ਵਿੱਚ ਭਾਈ ਕਟਾਰੂ ਦੇ ਵੱਟੇ ਛਾਬੜੇ ਦੇ ਵਿੱਚ ਤੱਕੜੀ 'ਚ ਪਾ ਕੇ ਤੋਲੇ ਜਾ ਰਹੇ ਨੇ। ਇੱਧਰ ਮੇਰੇ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤ ਵਿੱਚ ਬੈਠੇ ਨੇ। ਇੱਕ ਸਿੱਖ ਨੇ ਹਜ਼ੂਰ ਨੂੰ 5 ਪੈਸੇ ਆ ਕੇ ਮੱਥਾ ਟੇਕਿਆ। ਹਜ਼ੂਰ ਆਪਣੇ ਕਰ ਕਮਲ ਦੇ ਵਿੱਚ ਕਦੇ ਸੱਜੇ ਹੱਥ ਤੇ ਕਦੇ ਖੱਬੇ ਹੱਥ ਦੇ ਉੱਤੇ ਉਹਨਾਂ 5 ਪੈਸਿਆਂ ਨੂੰ ਕਰ ਰਹੇ ਨੇ। ਕੋਲੋਂ ਸਿੱਖ ਨੇ ਪੁੱਛਿਆ, ਮਹਾਰਾਜ ਬੇਅੰਤ ਮਾਇਆ ਤੁਹਾਡੇ ਕੋਲ ਆਉਂਦੀ ਆ ਹਰ ਰੋਜ਼, ਵਡਮੁੱਲੇ ਰਤਨ ਤੁਹਾਡੀ ਹਜ਼ੂਰੀ 'ਚ ਸਿੱਖ ਭੇਟਾ ਕਰਦੇ ਨੇ, ਕਦੇ ਤੁਸਾਂ ਨੇ ਇਸ ਤਰ੍ਹਾਂ ਮਾਇਆ ਨਾਲ ਕਿਤੇ ਵਡਮੁੱਲੇ ਰਤਨਾਂ ਨਾਲ ਪਿਆਰ ਨਹੀਂ ਕੀਤਾ, ਅੱਜ ਕੀ ਕਾਰਨ ਹੈ ਮਹਾਰਾਜ ਕਦੇ ਸੱਜੇ ਹੱਥ 'ਚ ਆਪ 5 ਪੈਸਿਆਂ ਨੂੰ ਚੁੱਕਦੇ ਹੋ ਕਦੇ ਖੱਬੇ 'ਚ ਕਰ ਰਹੇ ਹੋ, ਕੀ ਕੌਤਕ ਕਰ ਰਹੇ ਹੋ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਪਾਵਨ ਮੁਬਾਰਕ ਰਸਨਾ ਤੋਂ ਉਸ ਵੇਲੇ ਕਿਹਾ ਇਤਿਹਾਸ ਦੇ ਬੋਲ ਨੇ, ਮਹਾਰਾਜ ਕਹਿਣ ਲੱਗੇ, ਭਾਈ ਨਾਮ ਕਟਾਰੂ ਕਾਵਲ ਮਾਹੇ ਬਾਟ ਘਾਟ ਅਣਜਾਣੇ ਮਾਹੇ। ਮਹਾਰਾਜ ਕਹਿੰਦੇ ਭਾਈ ਕਾਵਲ ਵਿੱਚ ਸਾਡਾ ਸਿੱਖ ਹੈ, ਨਾਮ ਕਟਾਰੂ ਕਾਵਲ ਮਾਹੇ ਕਾਵਲ ਵਿੱਚ ਰਹਿੰਦਾ, ਬਾਟ ਘਾਟ ਅਣਜਾਣੇ ਮਾਹੇ ਅਣਜਾਣਪਣੇ ਵਿੱਚ ਉਹਦਾ ਵੱਟਾ ਘੱਟ ਹੈ, ਉਹਨੂੰ ਨਹੀਂ ਪਤਾ ਵੀ ਮੇਰਾ ਵੱਟਾ ਘੱਟ ਹੈ। ਹਜ਼ੂਰ ਕਹਿਣ ਲੱਗੇ, ਭਾਈ ਅੱਜ ਉਹਦੇ ਵੱਟੇ ਤੋਲੇ ਜਾ ਰਹੇ ਨੇ ਭਰੇ ਇਕੱਠ ਦੇ ਵਿੱਚ। ਸ੍ਰੀ ਸਤਿਗੁਰ ਕਹੋ, ਸਿੱਖ ਕੋ ਬਾਟ ਪੂਰਾ ਕਰੇ ਸੋ ਇਤੋਂ ਘਾਟ। ਮਹਾਰਾਜ ਕਹਿੰਦੇ ਸਿੱਖ ਦਾ ਵੱਟਾ 5 ਪੈਸੇ ਘੱਟ ਹੈ, ਪੂਰਾ ਕਰੇ ਸੋ ਇਤੋਂ ਘਾਟ, ਜਿੰਨਾ ਘੱਟ ਹੈ ਉਹਦੇ 'ਚ ਮਹਾਰਾਜ ਕਹਿੰਦੇ ਅਸੀਂ ਪੂਰਾ ਕਰ ਰਹੇ ਹਾਂ। ਧਰ ਤਰਾਜੂ ਦੋਨੋਂ ਕਰ ਧਰੈ ਤੋਲਤ ਇਤ ਇਤ ਕਰ ਫਿਰੈ। ਮਹਾਰਾਜ ਕਹਿੰਦੇ ਤਰਾਜੂ ਦੇ ਛਾਬੜੇ 'ਚ ਦੋਵਾਂ ਦੇ ਵਿੱਚ ਕਦੇ ਇੱਧਰ ਨੂੰ ਪਾ ਕੇ ਤੋਲਦੇ ਨੇ ਕਦੇ ਇੱਧਰ ਨੂੰ ਤੋਲਦੇ ਨੇ। ਮਹਾਰਾਜ ਕਹਿੰਦੇ ਜਦੋਂ ਸੱਜੇ 'ਚ ਰੱਖਦੇ ਨੇ ਅਸੀਂ ਸੱਜੇ ਹੱਥ ਵਿੱਚ ਉਦੋਂ ਪਾ ਲੈਂਦੇ ਹਾਂ ਵੱਟਾ ਆ 5 ਪੈਸੇ, ਤੇ ਜਦੋਂ ਦੂਜੇ 'ਚ ਪਾਉਂਦੇ ਆ ਦੂਜੇ ਹੱਥ 'ਤੇ 5 ਪੈਸੇ ਰੱਖ ਲੈਂਦੇ ਹਾਂ। ਮਹਾਰਾਜ ਕਹਿੰਦੇ ਅਸੀਂ ਭਾਈ ਉਸ ਸਿੱਖ ਦਾ ਵੱਟਾ ਪੂਰਾ ਕਰ ਰਹੇ ਹਾਂ। ਉੱਧਰ ਇਸ ਤਰ੍ਹਾਂ ਹੀ ਇਹ ਕੌਤਕ ਵਰਤਿਆ, ਭਰੇ ਇਕੱਠ ਦੇ ਅੰਦਰ ਸਿੱਖ ਦੀ ਲਾਜ ਰਹਿ ਆਈ। ਜਿਸ ਨੇ ਸ਼ਿਕਾਇਤ ਕੀਤੀ ਸੀ ਉਸ ਨੂੰ ਸ਼ਰਮਸਾਰ ਹੋਣਾ ਪਿਆ, ਕਿਹਾ ਸੂਬੇ ਨੇ ਵੀ ਤੂੰ ਇਹਦੀ ਸ਼ਿਕਾਇਤ ਕੀਤੀ, ਇਹਦੇ ਤਾਂ ਵੱਟੇ ਪੂਰੇ ਨੇ, ਆ ਵੇਖ ਕਿਹੜਾ ਘੱਟ ਹੈ, ਬਾਰ ਬਾਰ ਤੋਲੇ ਗਏ। ਮੇਰੇ ਸਮਰੱਥ ਗੁਰੂ ਨੇ ਇਹ ਕੌਤਕ ਵਰਤਾਇਆ, ਗੁਰੂ ਆਪਣੇ ਪਿਆਰਿਆਂ ਦੀ ਪਤ ਆਪ ਰੱਖ ਲੈਂਦਾ ਹੈ। ਹਜ਼ੂਰ ਫਰਮਾਉਂਦੇ ਨੇ ਇੱਥੇ, ਹਰਜੂ ਰਾਖ ਲਿਓ ਪਤ ਮੇਰੀ, ਹੇ ਵਾਹਿਗੁਰੂ ਜੀ ਮੇਰੀ ਪਤ ਆਪ ਰੱਖ ਲੈਣਾ ਕਰੋ। ਜਿਨ੍ਹਾਂ ਗੁਰਮੁਖਾਂ ਗੁਰਸਿੱਖਾਂ ਨੂੰ ਗੁਰੂ ਪਾਤਸ਼ਾਹ ਨੇ ਪ੍ਰੇਮ ਬਖਸ਼ਿਆ, ਵਾਹਿਗੁਰੂ ਦਾ ਪ੍ਰੇਮ ਬਖਸ਼ਿਆ, ਉਹ ਪ੍ਰੇਮ ਜਿਸ ਪ੍ਰੇਮ ਕਰਕੇ ਉਹਦੀ ਪ੍ਰਾਪਤੀ ਆ। ਹਜ਼ੂਰ ਕਹਿੰਦੇ ਨੇ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ, ਤਿੰਨ ਹੀ ਪ੍ਰਭ ਪਾਇਓ ਧਨ ਕਲੰਗੀਧਰ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਮ੍ਰਿਤ ਬੋਲ ਹਨ, ਜਿਨ੍ਹਾਂ ਨੂੰ ਐਸਾ ਪ੍ਰੇਮ ਬਖਸ਼ਿਸ਼ ਕੀਤਾ ਉਹਨਾਂ ਦਾ ਪਤ ਆਪ ਵਾਹਿਗੁਰੂ ਧੱਕਦਾ, ਉਹਨਾਂ ਦਾ ਤਾਂ ਪ੍ਰੇਮ ਦੇ ਪਟੋਲੇ ਨਾਲ ਵਾਹਿਗੁਰੂ ਨੇ ਪਰਦਾ ਕੱਜ ਲਿਆ ਹੈ। ਤਦ ਹੀ ਪਾਵਨ ਬਾਣੀ 'ਚ ਬੋਲ ਆਏ ਨੇ, ਪ੍ਰੇਮ ਪਟੋਲਾ ਤੈਸਾ ਦਿੱਤਾ ਢੱਕਣ ਕੂ ਪਤ ਮੇਰੀ, ਦਾਨਾ ਬਿਨਾਂ ਸਾਈ ਮੈਂਡਾ ਨਾਨਕ ਸਾਰ ਨਾ ਜਾਣ ਤੇਰੀ। ਵਾਹਿਗੁਰੂ ਨੇ ਪ੍ਰੇਮ ਦਾ ਪਟੋਲਾ ਜਿਨ੍ਹਾਂ ਨੂੰ ਬਖਸ਼ਿਸ਼ ਕੀਤਾ ਉਹਨਾਂ ਦਾ ਪਰਦਾ ਵਾਹਿਗੁਰੂ ਨੇ ਆਪ ਕੱਜਿਆ, ਜਿਨ੍ਹਾਂ ਦੇ ਮਨ ਅੰਦਰ ਪ੍ਰੇਮ ਹੈ। ਜਿਵੇਂ ਭਾਈ ਕਟਾਰੂ ਦੇ ਮਨ ਅੰਦਰ ਪ੍ਰੇਮ ਸੀ, ਵਾਹਿਗੁਰੂ ਨੇ ਆਪ ਜਾ ਉੱਥੇ ਉਹਦੀ ਪਤ ਰੱਖੀ ਹੈ। ਕਈ ਇਸ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਤੇ ਰੁਮਾਲਾ ਦੇਣ ਸਮੇਂ ਵੀ ਇਹ ਸ਼ਬਦ ਪੜ੍ਹ ਦਿੰਦੇ ਨੇ, ਜਦਕਿ ਇਹਦੇ ਇਹ ਅਰਥ ਨਹੀਂ ਢੁਕਦੇ ਹਨ। ਤੇ ਸਤਿਗੁਰੂ ਸਾਡੇ ਪਰਦੇ ਕੱਜਣ ਵਾਲਾ, ਅਸੀਂ ਗੁਰੂ ਦਾ ਕੀ ਪਰਦਾ ਕੱਜ ਸਕਦੇ ਹਾਂ, ਅਸੀਂ ਗੁਰੂ ਦੇ ਉੱਤੇ ਰੁਮਾਲਾ ਦੇ ਕੇ ਇਹ ਉੱਥੇ ਪੜ੍ਹਨ ਯੋਗ ਨਹੀਂ ਹੈ। ਇਹਦਾ ਭਾਵ ਹੀ ਇਹ ਹੈ, ਜਿਨ੍ਹਾਂ ਨੂੰ ਵਾਹਿਗੁਰੂ ਨੇ ਪ੍ਰੇਮ ਬਖਸ਼ਿਸ਼ ਕੀਤਾ, ਪ੍ਰੇਮ ਦੀ ਲਗਨ, ਉਹਨਾਂ ਦਾ ਪਰਦਾ ਪ੍ਰੇਮ ਰੂਪ ਪਟੋਲੇ ਦੇ ਨਾਲ ਵਾਹਿਗੁਰੂ ਨੇ ਆਪ ਕੱਜ ਲਿਆ ਹੈ। ਪ੍ਰੇਮ ਪਟੋਲਾ ਤੈਸਾ ਦਿੱਤਾ ਢੱਕਣ ਕੂ ਪਤ ਮੇਰੀ, ਦਾਨਾ ਬਿਨਾਂ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਹਰਜੂ ਰਾਖ ਲਿਓ
पत मेरी, हे हरि वाहिगुरु जी आप कृपा करो साडी पत अवरो रख लेना करो।
जम को त्रास भयो उर अंतर, शरण गही कृपा नित तेरी।
जम को त्रास भयो उर अंतर, हे वाहिगुरु जी जमां दा डर मेरे और हिरदे दे अंदर हो आया है। जमां दा डर वाहिगुरु मेरे मन अंदर हो आया है। जमां दे डर करके वाहिगुरु शरण गही कृपा निध तेरी, हे कृपा दे खजाने वाहिगुरु कृपा निधि असां तुहाडे शरण पकड़ ली है जमां दे डर तो बचण लई। जमां दा डर बड़ा भयानक है, पर जिथे वाहिगुरु दी शरण जी ने लै ली, ਵਾਹਿਗੁਰੂ ਦਾ ਨਾਮ ਜਿੱਥੇ ਹੈ ਉੱਥੇ ਜਮਦੂਤ ਨੇੜੇ ਵੀ ਨਹੀਂ ਆਉਂਦੇ। ਜਿਨ੍ਹਾਂ ਨੂੰ ਵਾਹਿਗੁਰੂ ਨਾਮ ਭੁੱਲ ਜਾਂਦਾ ਜਮ ਉਹਨਾਂ ਨੂੰ ਹੀ ਸੰਤਾਉਂਦੇ ਨੇ। ਵਾਹਿਗੁਰੂ ਨੂੰ ਭੁੱਲਣ ਕਰਕੇ ਜਮਾਂ ਦਾ ਦੁੱਖ ਵਿਆਪਦਾ ਹੈ, ਨਹੀਂ ਤਾਂ ਵਾਹਿਗੁਰੂ ਦਾ ਜਿੱਥੇ ਨਾਮ ਹੈ ਪਾਤਸ਼ਾਹ ਦੇ ਪਾਵਨ ਬੋਲ ਹਨ, ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹੁਣਾ ਹੋ ਹੁਣਾ ਤੂੰ ਨਾ ਛੁੱਟੈ ਨਿਕਟ ਨਾ ਜਾਈ। ਉਹ ਦੂਤ ਜਿੱਥੇ ਨਾਮ ਜਪਣ ਵਾਲੇ ਨੇ ਉਹਨਾਂ ਦੇ ਨੇੜੇ ਨਹੀਂ ਜਾਂਦੇ ਹਨ ਜਮਦੂਤ। ਜਿਨ੍ਹਾਂ ਨੂੰ ਨਾਮ ਭੁੱਲ ਗਿਆ ਉਹਨਾਂ ਨੂੰ ਜਮ ਸੰਤਾਉਂਦੇ ਨੇ, ਪਰ ਨਾਮ ਸੁਣ ਤੋਂ ਜਮ ਦੂਰ ਇਹ ਭੱਗ ਹੈ। ਜਦੋਂ ਨਾਮ ਸੁਣਦੇ ਨੇ ਫਿਰ ਦੂਰ ਦੌੜ ਜਾਂਦੇ ਨੇ। ਇੱਕ ਅਣਡੁੱਠੀ ਦੁਨੀਆ ਪੁਸਤਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਲਿਖੀ ਹੋਈ ਆ, ਉਹਦੇ 'ਚ ਪੜ੍ਹਿਆ ਜ਼ਿਕਰ ਹੈ। ਉਸ ਵਿੱਚ ਭਾਈ ਸਾਹਿਬ ਜੀ ਦੀ ਆਪਣੀ ਪਹਿਲੀ ਅਵਸਥਾ ਦਾ ਹੀ ਉਹਨਾਂ ਨੇ ਜ਼ਿਕਰ ਕੀਤਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਤਾਇਆ ਜੀ ਦੇ ਪੁੱਤਰ ਸਨ ਇੱਕ ਟੇਕ ਸਿੰਘ ਜੀ, ਕੁਸੰਗੀ ਸਨ। ਮਾੜੇ ਵਹਿਣ ਵਿੱਚ ਉਹਨਾਂ ਦਾ ਜੀਵਨ ਵਿਆਹ ਹੋਇਆ ਸੀ। ਐਸੇ ਮਾੜੇ ਕਰਮਾਂ 'ਚ ਲੱਗਿਆ ਉਹਨਾਂ ਨੂੰ ਸਰੀਰਕ ਤੌਰ 'ਤੇ ਬਿਮਾਰੀ ਵੀ, ਤਪਦਿਕ ਦੀ ਬਿਮਾਰੀ ਹੋ ਗਈ। ਸਮਾਂ ਬੀਤਦਾ ਗਿਆ, ਆਖਰ ਸਰੀਰ ਉਸ ਹਾਲਤ ਵਿੱਚ ਪਹੁੰਚ ਗਿਆ ਵੀ ਅਖੀਰਲੇ ਦਮ ਦੇ ਉੱਤੇ ਹੁਣ ਮੰਜੇ ਦੇ ਉੱਤੇ ਪਿਆ ਹੈ। ਹੁਸ਼ਿਆਰੇ ਕਰਦਾ ਕਹਿੰਦੇ ਅਖੀਰਲੇ ਦਮ ਤੇ ਆ, ਚਵਾਰੇ ਦੇ ਕੋਠੇ ਦੇ ਨਵੇਰਿਆਂ ਵੱਲ ਨੂੰ ਵੀ ਕੋਠੇ ਵੱਲ ਨੂੰ ਹੁਸ਼ਿਆਰੇ ਕਰਦਾ ਵੀ ਜਮਦੂਤ ਮੈਨੂੰ ਡਰਾ ਰਹੇ ਨੇ। ਉਹ ਭਿਆਨਕ ਬੜੇ ਬੜੇ ਭਿਆਨਕ ਦੰਦਾਂ ਵਾਲੇ ਬੜੇ ਡਰਾਉਣੇ ਉਹ ਜਮਦੂਤ ਖੜੇ ਨੇ, ਇਉਂ ਕਹਿੰਦਾ ਪਿਆ ਹੈਗਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਪਹਿਲੀ ਅਵਸਥਾ ਦੇ ਵਿੱਚ ਉੱਥੇ ਲਿਖਿਆ ਵੀ ਸੁਖਮਨੀ ਸਾਹਿਬ ਜੀ ਦੇ ਬਹੁਤ ਪਾਠ ਕਰਦੇ ਸਨ, ਸਿਮਰਨ ਅਭਿਆਸ ਵੀ ਸੁਖਮਨੀ ਸਾਹਿਬ ਦਾ ਬਹੁਤ ਪਾਠ ਕਰਦੇ ਸੀ। ਕਹਿੰਦੇ ਭਾਈ ਸਾਹਿਬ ਜੀ ਦੀ ਮਾਤਾ ਜੀ ਨੇ ਭਾਈ ਸਾਹਿਬ ਜੀ ਨੂੰ ਪ੍ਰੇਰਿਆ ਵੀ ਤੁਸੀਂ ਵੀ ਪਤਾ ਲੈ ਆਓ। ਮਾਤਾ ਜੀ ਦਾ ਹੁਕਮ ਮੰਨ ਕੇ ਆਪਣੇ ਤਾਇਆ ਜੀ ਦੇ ਸਪੁੱਤਰ ਟੇਕ ਸਿੰਘ ਦਾ ਪਤਾ ਲੈਣ ਚਲੇ ਗਏ ਅਤੇ ਕੋਲ ਬੜੇ ਬੈਠੇ ਨੇ ਅਤੇ ਉਦੋਂ ਸਾਰਿਆਂ ਨੂੰ ਕਹਿ ਰਿਹਾ ਸੀ ਵੀ ਮੈਨੂੰ ਡਰ ਆਉਂਦਾ, ਉਹ ਤਾਂ ਜਮਦੂਤ ਡਰਾਉਣੇ ਦਿਖਦੇ ਪਏ ਨੇ, ਮੈਨੂੰ ਲੈਣ ਆਉਂਦੇ ਨੇ, ਮੈਨੂੰ ਮਾਰਨਗੇ। ਅਤੇ ਜਦੋਂ ਭਾਈ ਸਾਹਿਬ ਜੀ ਅੰਦਰ ਪ੍ਰਵੇਸ਼ ਕੀਤਾ ਸੁਖਮਨੀ ਸਾਹਿਬ ਦਾ ਪਾਠ ਕਰਦੇ ਸਨ ਅਤੇ ਉਸੇ ਵੇਲੇ ਕਹਿਣ ਲੱਗੇ ਆਹਾ ਠੰਡ ਵਰਤ ਗਈ, ਠੰਡ ਵਰਤ ਗਈ, ਜਮਦੂਤ ਦੌੜ ਗਏ। ਅਤੇ ਸਾਰੇ ਸੁਣ ਕਰਕੇ ਹੈਰਾਨ ਹੋ ਗਏ ਅਤੇ ਭਾਈ ਸਾਹਿਬ ਜੀ ਕੋਲ ਗਏ। ਕਿੱਥੇ ਤਾਂ ਕਿੰਨਾ ਤੜਫ ਰਿਹਾ ਸੀ, ਕਿੰਨਾ ਦੁਖੀ ਹੋ ਰਿਹਾ ਸੀ, ਪੁਕਾਰ ਰਿਹਾ ਸੀ। ਜਦੋਂ ਭਾਈ ਰਣਧੀਰ ਸਿੰਘ ਜੀ ਕੋਲ ਬੈਠ ਗਏ ਅਤੇ ਅੰਦਰ ਆਤਮੇ ਭੇਜਿਆ ਭਾਈ ਸਾਹਿਬ ਜੀ, ਉਹਦੀ ਖਾਤਰ ਮਾਲਕ ਅੱਗੇ ਬੇਨਤੀ ਵੀ ਕਰਦੇ ਨੇ ਵੀ ਵਾਹਿਗੁਰੂ ਇਹਦੇ 'ਤੇ ਤਰਸ ਕਰ ਅਤੇ ਨਾਲ ਬਾਣੀ ਪੜ੍ਹਦੇ ਨੇ। ਅਤੇ ਉਦੋਂ ਸ਼ਾਂਤ ਹੋ ਗਿਆ, ਸਾਰਿਆਂ ਨੇ ਦੱਸਿਆ ਭਾਈ ਸਾਹਿਬ ਜੀ ਤੁਹਾਡੇ ਆਉਣ ਨਾਲ ਇਹ ਚੁੱਪ ਹੋ ਗਿਆ, ਟਿਕ ਗਿਆ, ਨਹੀਂ ਤਾਂ ਪਹਿਲਾਂ ਆਹ ਕੁਝ ਇਹ ਕਰ ਰਿਹਾ ਸੀ, ਇਸ ਤਰ੍ਹਾਂ ਕਹਿ ਰਿਹਾ ਸੀਗਾ। ਅਤੇ ਉਸ ਵੇਲੇ ਭਾਈ ਰਣਧੀਰ ਸਿੰਘ ਜੀ ਦੇ ਮਨ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਹੋਰ ਵੀ ਅਟੱਲ ਇੰਨਾ ਭਰੋਸਾ ਬੱਝ ਗਿਆ ਵੀ ਇਹ ਧੰਨ ਗੁਰੂ ਪੰਚਮ ਪਾਤਸ਼ਾਹ ਅਤੇ ਤੇਰੀ ਅੰਮ੍ਰਿਤ ਰੂਪ ਬਾਣੀ ਸੁਖਮਨੀ ਸਾਹਿਬ ਜੀ ਦੀ ਕਿਰਪਾ ਹੈ। ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਫਿਰ ਜਿਹੜੀਆਂ ਉਹਦੀਆਂ ਭੈਣਾਂ ਸਨ ਟੇਕ ਸਿੰਘ ਜੀ ਦੀਆਂ ਅਤੇ ਹੋਰ ਕੁਝ ਉੱਥੇ ਬੀਬੀਆਂ ਸਾਰਿਆਂ ਨੂੰ ਕਹਿੰਦੇ ਪੰਜ ਪੰਜ ਜਪਜੀ ਸਾਹਿਬ ਜੀ ਦੇ ਪਾਠ ਕਰਨ ਲਈ ਉਹਨਾਂ ਨੂੰ ਕਿਹਾ ਵੀ ਇਹਦੀ ਖਾਤਰ ਸਾਰੇ ਪੰਜ ਪੰਜ ਜਪਜੀ ਸਾਹਿਬ ਜੀ ਦੇ ਪਾਠ ਕਰੋ ਅਤੇ ਗੁਰੂ ਕਿਰਪਾ ਦੇ ਨਾਲ ਫਿਰ ਉਹਦਾ ਛੁਟਕਾਰਾ ਹੋਇਆ। ਅਤੇ ਨਾਮ ਸੁਣਨ ਦੇ ਨਾਲ ਜਮਦੂਤ ਨੇ ਜਿਹੜੇ ਦੌੜ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਨਾਮ ਸੁਣਤ ਜਮਦੂਰ ਇਹ ਭਾਗ ਹੈ। ਡਰ ਬੜਾ ਜਮਦੂਤਾਂ ਦਾ, ਹਜ਼ੂਰ ਇੱਥੇ ਕਹਿੰਦੇ ਹਨ ਜਮਕੋ ਤਰਾਸ ਭਇਓ ਔਰ ਅੰਤਰ, ਹੇ ਵਾਹਿਗੁਰੂ ਜਮਾਂ ਦਾ ਡਰ ਮੈਨੂੰ ਬੜਾ ਹੈ ਹਿਰਦੇ ਦੇ ਅੰਦਰ, ਇਸ ਜਮਾਂ ਦੇ ਡਰ ਤੋਂ ਡਰਦਿਆਂ ਹੀ ਸਰਨ ਗਹੀ ਕਿਰਪਾ ਨਿਧ ਤੇਰੀ, ਵਾਹਿਗੁਰੂ ਹੇ ਕਿਰਪਾ ਦੇ ਖਜ਼ਾਨੇ ਤੇਰੀ ਸਰਨ ਪਕੜਨਾ ਕੀਤੀ ਆ। ਇੱਕ ਕੋਈ ਬਾਦਸ਼ਾਹ ਸੀ, ਜੰਗਲ ਦੇ ਅੰਦਰ ਚਲਿਆ ਗਿਆ। ਜੰਗਲ ਵਿੱਚ ਜਾ ਕੇ ਸ਼ਿਕਾਰ ਗਿਆ ਹੈ, ਖੇਡਦਿਆਂ ਖੇਡਦਿਆਂ ਸ਼ਿਕਾਰ ਅੱਗੇ ਦੂਰ ਚਲਿਆ ਗਿਆ ਇਕੱਲਾ। ਅੱਗੇ ਇੱਕ ਕਿਸੇ ਮਹਾਤਮਾ ਸਾਧੂ, ਬੜਾ ਕਮਾਈ ਬੰਦਗੀ ਵਾਲਾ ਸਾਧੂ, ਇੱਕ ਛੱਪਰੀ ਵਿੱਚ ਆ, ਉਹਦੇ ਕੋਲ ਚਲਿਆ ਗਿਆ। ਕੀ ਦੇਖਿਆ? ਕਹਿੰਦੇ ਸਾਧੂ ਦੇ ਕੋਲ ਇੱਕ ਸ਼ੇਰਣੀ ਆਈ ਆ, ਸਾਧੂ ਨੇ ਸ਼ੇਰਣੀ ਦਾ ਦੁੱਧ ਚੋਇਆ, ਦੁੱਧ ਚੋ ਕਰਕੇ ਸ਼ੇਰਣੀ ਦਾ ਉਸਨੇ ਆਪ ਵੀ ਛਕਿਆ ਤੇ ਥੋੜਾ ਜਿਹਾ ਉਸ ਰਾਜੇ ਨੂੰ ਵੀ ਛਕਾ ਦਿੱਤਾ। ਆਮ ਕਹਾਵਤ ਹੀ ਹੈ ਵੀ ਸ਼ੇਰਣੀ ਦਾ ਜਿਹੜਾ ਦੁੱਧ ਆ, ਜਾਂ ਤਾਂ ਸ਼ੇਰਣੀ ਦਾ ਬੱਚਾ ਹੀ ਪਚਾ ਸਕਦਾ, ਜਾਂ ਸੋਨੇ ਦੇ ਭਾਂਡੇ ਵਿੱਚ ਕਹਿੰਦੇ ਰਹਿੰਦਾ ਹੀ ਨਹੀਂ, ਬਾਕੀ 'ਚ ਤਾਂ ਛੇਕ ਕਰਕੇ ਉਹ ਨਿਕਲ ਜਾਂਦਾ। ਤੇ ਬੰਦਗੀ ਵਾਲਾ ਹੀ ਜਿਹਦਾ ਅੰਤਿਸ਼ ਕਰਨ ਸੋਨੇ ਦੀ ਤਰ੍ਹਾਂ ਸ਼ੁੱਧ ਹੈ ਨਾ, ਪਵਿੱਤਰ, ਉਹਦੇ ਅੰਦਰ ਹੀ ਉਹ ਟਿਕ ਸਕਦਾ, ਬਾਕੀ ਕੌਣ? ਕਹਿੰਦੇ ਰਾਜਾ ਚਲਿਆ ਗਿਆ ਕੁਝ ਚਿਰ ਦਰਸ਼ਨ ਕਰਕੇ ਤੇ ਹੈਰਾਨ ਹੋਇਆ, ਪਰ ਰਾਜੇ ਦੇ ਮਨ ਅੰਦਰ ਬੜੇ ਫੁਰਨੇ ਤੇ ਬੜੇ ਵਿਕਾਰ। ਰਾਜੇ ਨੇ ਮਨ ਅੰਦਰ ਖਿਆਲ ਕੀਤਾ ਵੀ ਇਹ ਸਾਧੂ ਸ਼ੇਰਣੀ ਦਾ ਦੁੱਧ ਪੀਂਦਾ ਹਰ ਰੋਜ਼, ਤੇ ਮੈਨੂੰ ਤਾਂ ਅੱਜ ਹੀ ਸ਼ਿਕਾਇਆ, ਮੇਰਾ ਮਨ ਇੰਨਾ ਵਿਕਾਰਾਂ 'ਚ ਖਚਿਤ ਹੋ ਗਿਆ, ਇਹ ਸਾਧੂ ਕਿਵੇਂ ਆਪਣੇ ਅੰਦਰ ਪਚਾਉਂਦਾ ਹੈ? ਇਹਦਾ ਜੀਵਨ ਵੀ ਸਾਧੂ ਦਾ ਐਸਾ ਹੀ ਹੋਊਗਾ, ਪਰਖਣਾ ਚਾਹੀਦਾ, ਦੇਖਣਾ ਚਾਹੀਦਾ, ਕਿਤੇ ਇਹਦਾ ਜੀਵਨ ਤਾਂ ਨਹੀਂ ਵਿਕਾਰਾਂ 'ਚ ਘਿਰਿਆ ਹੋਇਆ। ਕਹਿੰਦੇ ਸਾਧੂ ਨੂੰ ਰਾਜੇ ਨੇ ਬੁਲਾਇਆ, ਤੇ ਬੁਲਾ ਕਰਕੇ ਰਾਜੇ ਨੇ ਸਾਧੂ ਨੂੰ ਕਹਿ ਦਿੱਤਾ, ਕਹਿਣ ਲੱਗਿਆ, ਸੰਤ ਜੀ, ਤੁਸੀਂ ਹਰ ਰੋਜ਼ ਦੁੱਧ ਪੀਂਦੇ ਹੋ ਸ਼ੇਰਣੀ ਦਾ, ਤੇ ਤੁਸੀਂ ਕਿਸ ਤਰ੍ਹਾਂ ਵਗਦੇ ਹੋ, ਬਚਦੇ ਹੋ ਵਿਕਾਰਾਂ ਤੋਂ? ਮੈਨੂੰ ਤਾਂ ਇੱਕ ਦਿਨ ਹੀ ਤੁਸੀਂ ਥੋੜ੍ਹਾ ਜਿਹਾ ਪਿਆਇਆ, ਮੇਰਾ ਬੁਰਾ ਹਾਲ ਕਰ ਦਿੱਤਾ ਹੈ, ਮੇਰਾ ਮਨ ਕਦੇ ਵੀ ਟਿਕਦਾ ਨਹੀਂ ਹੈ, ਤੇ ਤੁਸੀਂ ਦੱਸੋ ਕਿਸ ਤਰੀਕੇ ਦੇ ਨਾਲ। ਉਹ ਸੰਤ ਅੱਗੇ ਵੀ ਰਾਜਾ ਮਿਲਦਾ ਰਹਿੰਦਾ ਸੀ, ਸੰਤ ਕਹਿਣ ਲੱਗੇ, ਰਾਜਨ, ਇਹ ਤਾਂ ਤੈਨੂੰ ਫੇਰ ਦੱਸਾਂਗੇ, ਪਰ ਮੇਰੇ ਮਨ ਅੰਦਰ ਤਾਂ ਹੁਣ ਹੋਰ ਹੀ ਫਿਕਰ ਪੈ ਗਿਆ। ਸੰਤ ਕਹਿਣ ਲੱਗੇ, ਰਾਜਨ, ਤੇਰੇ ਪ੍ਰਤੀ ਜਿਹੜਾ ਸਵਾਲ ਤੂੰ ਮੈਥੋਂ ਪੁੱਛਦਾ ਇਹ ਤਾਂ ਮੈਂ ਬਾਅਦ 'ਚ ਦੱਸਾਂਗਾ, ਪਰ ਜੋ ਮੈਨੂੰ ਫਿਕਰ ਪੈ ਗਿਆ ਤੂੰ ਉਹ ਸੁਣ। ਰਾਜਾ ਕਹਿੰਦਾ, ਕੀ ਫਿਕਰ ਪੈ ਗਿਆ? ਸੰਤ ਕਹਿਣ ਲੱਗੇ, ਰਾਜਨ, ਮੈਂ ਤੇਰੇ ਮਸਤਕ ਦੇ ਲੇਖ ਪੜ੍ਹ ਲੈਣੇ ਆ, ਦੇਖ ਤੇਰੇ ਸਾਹਮਣੇ ਮੱਥੇ ਤੇ, ਤੈਂ ਬਸ ਆ 7 ਦਿਨ ਹੀ ਜੀਣਾ, 7 ਦਿਨਾਂ ਦੇ ਅੰਦਰ ਤੈਂ ਚੜ੍ਹਾਈ ਕਰ ਜਾਣਾ, ਮੇਰੇ ਬਾਰੇ ਤੂੰ ਕੀ ਪੁੱਛਦਾ, ਤੂੰ ਆਪਣੀ ਸੋਚ। ਕਹਿੰਦੇ ਰਾਜੇ ਨੂੰ ਇਹ ਗੱਲ ਕਹਿਣ ਦੀ ਦੇਰ ਸੀ, ਸੰਤਾਂ 'ਤੇ ਭਰੋਸਾ ਸੀਗਾ, ਤੇ ਰਾਜੇ ਦੇ ਤਾਂ ਭਾਅ ਦੀ ਬਣ ਗਈ। ਰਾਜੇ ਨੇ ਸੰਤਾਂ ਤੋਂ ਦੂਜਾ ਸਵਾਲ ਕੀ ਪੁੱਛਣਾ ਪਸਾਉਣਾ ਸੀ, ਆਪਦੇ ਭਾਅ ਦੀ ਬਣ ਗਈ, ਸਾਰਾ ਕੁਝ ਹੀ ਭੁੱਲ ਗਿਆ, ਕੋਲੇ ਰਾਣੀਆਂ, ਕੋਲੇ ਵਜ਼ੀਰ, ਕੋਲੇ ਰਾਜਸੀ ਸੁੱਖ, ਸਭ ਕੁਝ ਉਸੇ ਵੇਲੇ। ਕਹਿਣ ਲੱਗਿਆ, ਮੈਂ ਤਾਂ ਕਹਿੰਦਾ ਹਾਰਟ ਅਟੈਕ ਹੋਊਗਾ ਛੇਤੀ ਹੁਣੀ ਨਾ, 7 ਦਿਨ ਕਦੋਂ ਆਉਣਗੇ, ਮੈਨੂੰ ਮੰਜੇ 'ਤੇ ਪਾਓ। ਕਹਿੰਦੇ ਇੰਨਾ ਕੁਝ ਕਹਿ ਕੇ ਸੰਤ ਤਾਂ ਚਲੇ ਗਏ, ਤੇ ਸਾਰਿਆਂ ਨੂੰ ਫਿਕਰ ਪੈ ਗਿਆ ਵੀ ਸੰਤਾਂ ਦਾ ਕਿਹਾ ਸੱਚ ਆ, ਤੇ ਹੋਰਾਂ ਨੂੰ ਵੀ ਦਿਖਾਉਂਦੇ ਨੇ ਆ ਕੇ, ਜਿਹੜੇ ਦੇਖਦੇ ਨੇ ਕਹਿੰਦੇ ਨੇ ਹੋਇਆ ਰਾਜੇ ਨੂੰ ਕੁਝ ਨਹੀਂ, ਪਰ ਉੱਠਿਆ ਜਾਂਦਾ ਨਹੀਂ ਰਾਜੇ ਤੋਂ, ਖਾਣਾ ਪੀਣਾ ਵੀ ਰਾਜੇ ਨੂੰ ਕੁਝ ਨਹੀਂ ਸੁੱਝਦਾ, ਖਾਣਾ ਪੀਣਾ ਵੀ ਛੱਡ ਦਿੱਤਾ। 4-5-6 ਦਿਨ ਹੀ ਬੀਤੇ ਨੇ, ਤੇ ਰਾਜਾ ਬਿਲਕੁਲ ਕਮਜ਼ੋਰ ਹੋ ਗਿਆ। ਰਾਣੀਆਂ ਤੇ ਵਜ਼ੀਰ ਇਕੱਠੇ ਹੋ ਕੇ ਸੰਤਾਂ ਦੇ ਕੋਲ ਗਏ, ਕਹਿੰਦੇ ਮਹਾਂਪੁਰਖੋ, ਕੀ ਕਹਿ ਦਿੱਤਾ ਤੁਸੀਂ, ਆ ਕਿਹੜਾ ਫਿਕਰ ਪਾ ਦਿੱਤਾ, ਜਦੋਂ 7 ਦਿਨਾਂ 'ਚ ਅੰਤ ਹੋਊ ਤਾਂ ਵੱਖਰੀ ਗੱਲ, ਇਹ ਤਾਂ ਪਹਿਲਾਂ ਹੀ ਮਰਨ ਗੋਚਰਾ ਹੋ ਗਿਆ, ਚਲੋ ਤੁਸੀਂ ਕਿਰਪਾ ਕਰੋ, ਤਰਸ ਕਰੋ ਉਹਦੇ 'ਤੇ। ਕਹਿੰਦੇ ਸੰਤ ਚੱਲ ਕੇ ਆਏ, ਦੇਖਿਆ ਤਾਂ ਬਿਲਕੁਲ ਮੰਜੇ ਦੇ ਉੱਤੇ ਐਂ ਪਿਆ, ਕਮਜ਼ੋਰ ਹੋਇਆ ਸਰੀਰ ਦਾ, ਚਿਹਰੇ ਦਾ ਬੁਰਾ ਹਾਲ। ਤੇ ਸੰਤ ਆ ਕੇ ਕਹਿਣ ਲੱਗੇ, ਰਾਜਨ, ਕੀ ਹਾਲ ਆ? ਕਹਿਣ ਲੱਗਿਆ, ਕੀ ਹਾਲ ਤੁਹਾਨੂੰ ਦੱਸਾਂ, ਤੁਹਾਨੂੰ ਪਤਾ ਹੀ ਆ। ਸੰਤ ਕਹਿਣ ਲੱਗੇ, ਕੋਈ ਨਾ, ਫਿਕਰ ਨਾ ਕਰ ਰਾਜਨ, ਮਰਨਾ ਹਰ ਕਿਸੇ ਨੇ 7 ਦਿਨਾਂ ਦੇ ਅੰਦਰ ਹੀ ਆ, 8ਵਾਂ ਦਿਨ ਨਹੀਂ ਕੋਈ ਹੁੰਦਾ, ਆ ਹੀ ਨਹੀਂ ਤੂੰ ਇਹਨਾਂ ਦਿਨਾਂ 'ਚ, ਤੂੰ ਕੱਲ੍ਹ ਪਰਸੋਂ ਨੂੰ ਨਹੀਂ ਮਰ ਜਾਣਾ, ਕੋਈ ਨਾ ਜਦੋਂ ਮਰਨਾ ਉਹ ਤਾਂ 7 ਦਿਨ ਪਤਾ ਨਹੀਂ ਕਿਹੜੇ ਹੋਣੇ ਆ, ਉੱਠ ਕਰ। ਤੇ ਉਸੇ ਵੇਲੇ ਬੈਠਾ ਹੋ ਗਿਆ, ਤੇ ਥੋੜੇ ਚਿਰ ਬਾਅਦ ਕੋਲੇ ਬੈਠ ਕੇ ਸੰਤ ਕਹਿਣ ਲੱਗੇ, ਰਾਜਨ, ਜਿਸ ਦਿਨ ਤੈਨੂੰ ਅਸੀਂ ਮਿਲੇ ਸੀ, ਦੱਸਿਆ ਸੀ ਵੀ 7 ਦਿਨਾਂ 'ਚ ਤੈਂ ਚੜ੍ਹਾਈ ਕਰ ਜਾਣਾ ਹੈ, ਉਦੋਂ ਬਾਅਦ ਅੱਜ ਤੱਕ ਦੱਸ ਵੀ ਤੇਰੇ ਮਨ ਦਾ ਕੀ ਹਾਲ ਆ, ਕਿੰਨੇ ਕੁ ਫੁਰਨੇ, ਕਿੰਨਾ ਕੁ ਵਿਕਾਰਾਂ 'ਚ ਤੇਰਾ ਮਨ ਘਿਰਿਆ। ਕਹਿਣ ਲੱਗਿਆ, ਤੁਸੀਂ ਫੁਰਨੇ ਕਹਿਣੇ ਹੋ, ਮੈਨੂੰ ਤਾਂ ਮੌਤ ਹੀ ਚੇਤੇ ਰਹੀ ਆ। ਕਹਿਣ ਲੱਗੇ, ਰਾਜਨ, ਜਿਹੜਾ ਸਵਾਲ ਸਾਡੇ 'ਤੇ ਤਾਂ ਕੀਤਾ ਸੀ ਨਾ ਸ਼ੇਰਨੀ ਦਾ ਦੁੱਧ ਪੀ ਕੇ, ਵੀ ਤੁਸੀਂ ਕਿਵੇਂ ਬਚਦੇ ਹੋ, ਬਸ ਸਾਨੂੰ ਮੌਤ ਚੇਤੇ ਰਹਿੰਦੀ ਆ ਹਮੇਸ਼ਾ, ਜੇ ਮੌਤ ਚੇਤੇ ਆ ਤਾਂ ਰੱਬ ਚੇਤੇ ਆ, ਜਿਹਨੂੰ ਮਰਨਾ ਭੁੱਲ ਗਿਆ ਉਹਨੂੰ ਰੱਬ ਵੀ ਭੁੱਲ ਜਾਂਦਾ ਹੈ। ਤੇ ਰਾਜਾ ਉਸ ਵੇਲੇ ਉਹਨਾਂ ਮਹਾਂਪੁਰਖਾਂ ਦੇ ਚਰਨੀ ਪੈ ਗਿਆ। ਮੇਰੇ ਸਤਿਗੁਰੂ ਜੀ ਇੱਥੇ ਕਹਿੰਦੇ ਹਨ, ਜਮਕੋ ਤਰਾਸ ਭਇਓ ਔਰ ਅੰਤਰ, ਤੇ ਵਾਹਿਗੁਰੂ, ਮੇਰੇ ਮਨ ਅੰਦਰ ਜਮਾਂ ਦਾ ਡਰ ਹੈ, ਸਭ ਕੋਈ ਡਰਦਾ। ਮੇਰੇ ਸਤਿਗੁਰੂ ਜੀ ਨੇ ਬਾਣੀ 'ਚ ਇਹ ਵੀ ਕਿਹਾ, ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ, ਸਭ ਕੋਈ ਡਰਦਾ। ਜਦੋਂ ਪਤਾ ਲੱਗ ਜਾਵੇ ਇਧਰੋਂ ਜਮ ਆਉਣੀ, ਭੱਜਦਾ ਮਨੁੱਖ, ਡਰਦਾ, ਮੌਤ ਆ ਜਾਵੇ ਆ ਨਾ ਜਾਵੇ, ਮੌਤ ਤੋਂ ਬਚਣ ਲਈ ਮਨੁੱਖ ਯਤਨ ਕਰਦਾ, ਕਹਿੰਦੇ ਇਹ ਥੋੜੋ ਵੀ ਮੌਤ ਦੇ ਨੇੜੇ ਜਾਣ ਲਈ ਕੁਝ ਕਰਦਾ। ਕਿਸੇ ਨੂੰ ਵੀ ਮਰ ਕਹਿੰਦੇ ਸੁਖਾਂਦਾ ਨਹੀਂ ਮਰਨਾ, ਨਿਤ ਆਪ ਲੁਕਾਇਆ ਮਤ ਜਮ ਪਕੜੈ ਲੈ ਜਾਏ ਜੀ। ਉਹ ਮਤਾਂ ਕਿਤੇ ਵੀ ਜਮਦੂਤ ਮੈਨੂੰ ਪਕੜ ਕੇ ਨਾ ਲੈ ਜਾਣ, ਉਹਨਾਂ ਤੋਂ ਬਚਣ ਲਈ ਯਤਨ ਕਰਦਾ ਹੈ। ਹਜ਼ੂਰ ਕਹਿੰਦੇ ਹਨ ਜਮ ਕੋ ਤਰਾਸ ਭਇਓ ਔਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਹੇ ਕਿਰਪਾ ਦੇ ਖਜ਼ਾਨੇ, ਹੇ ਵਾਹਿਗੁਰੂ, ਅਸਾਂ ਨੇ ਤੇਰੀ ਸ਼ਰਨ ਪਕੜੀ ਆ, ਹੁਣ ਸ਼ਰਨ ਆਇਆਂ ਦੀ ਆਪ ਹੀ ਲੱਜਿਆ ਰੱਖੋ, ਜਮਾਂ ਦਾ ਡਰ ਵੀ ਦੂਰ ਕਰ ਦਿਓ ਤੇ ਸਾਡੀ ਪੱਤ ਵੀ ਰੱਖ ਲੈਣਾ ਕਰੋ। ਗੁਰੂ ਅੱਗੇ ਇਉਂ ਬੇਨਤੀ ਕਰੀਏ, ਆਪ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰੈ ਲਾਦ ਕੀ, ਹਰਨਾਖਸ ਪਾਰੇ ਕਰ ਆਜ। ਹੁਣ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਣਤ ਵਸਤਰ ਦੀਨ ਬਹੁ ਸਾਜ, ਸੋਦਾਮਾ ਅਪਦਾ ਤੇ ਰਾਖਿਆ, ਗਣਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ। ਰਾਖੋ ਦਾਸ ਭਾਟ ਕੀ ਲਾਜ, ਗੁਰੂ ਦੀ ਸ਼ਰਨ ਚ ਬਹਿ ਕੇ ਇਹ ਵਾਹਿਗੁਰੂ ਸ਼ਰਨ ਪਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ ਹਰਜੂ। ਹੇ ਵਾਹਿਗੁਰੂ ਜੀ ਕਿਰਪਾ ਕਰੋ, ਸਾਡੀ ਪੱਤ ਰੱਖ ਲਓ, ਜਮਾਂ ਦਾ ਡਰ ਦੂਰ ਕਰ ਦਿਓ। ਡਰ ਕਿਵੇਂ ਮਿਟੇਗਾ, ਪ੍ਰਭ ਕੀ ਸ਼ਰਨ, ਸਗਲ ਭੈ ਲਾਥੇ ਦੁੱਖ ਵਿਨਸੇ ਸੁਖ ਪਾਇਆ। ਇਸ ਲਈ ਜਮ ਕੋ ਤਰਾਸ ਭਇਓ ਔਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਹੇ ਕਿਰਪਾ ਦੇ ਖਜ਼ਾਨੇ ਵਾਹਿਗੁਰੂ, ਅਸਾਂ ਨੇ ਤੁਹਾਡੀ ਸ਼ਰਨ ਗਈ ਪਕੜਨਾ ਕੀਤੀ ਹੈ। ਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਮਹਾਪਤ ਮੁਗਤ ਲੋਭੀ ਫੁਨ ਕਰਤ ਪਾਪ ਅਬਹਾਰਾ।
ਇਸ ਤਰ੍ਹਾਂ ਬੇਨਤੀਆਂ ਕਰਨੀਆਂ ਹਨ ਮਾਲਕ ਦੇ ਅੱਗੇ, ਮਹਾਪਤ ਮੁਗਤ ਲੋਭੀ ਫੁਨ ਕਰਤ ਪਾਪ ਅਵਹਾਰਾ। ਹੇ ਵਾਹਿਗੁਰੂ ਜੀ, ਪੁਨਾ ਮੈਂ ਮਹਾਪਤ ਹਾਂ। ਪਤਤ ਉਸ ਨੂੰ ਕਹਿੰਦੇ ਨੇ ਜਿਹੜਾ ਆਚਰਣ ਤੋਂ ਗਿਰਿਆ ਵਾ ਹੋਵੇ, ਗੁਰਸਿੱਖ ਰਹਿਤ ਮਰਜ਼ਾਦਾ ਵਿੱਚ ਜਿਹਦੀਆਂ ਬੱਜਰ ਕਰਾਇਤਾਂ ਕੀਤੀਆਂ ਹੋਣ ਉਹਨੂੰ ਵੀ ਪਤਤ ਮੰਨਿਆ ਜਾਂਦਾ, ਵੀ ਮਹਾਪਤ ਆ, ਇਹ ਪਤਤ ਹੈ ਗਿਰਿਆ ਚਰਨ ਤੋਂ, ਇਹ ਕੁਰੈਤੀ ਹੈ। ਜਿਹਨੇ ਚਾਰੇ ਬੱਜਰ ਕਰਾਇਤਾਂ ਕਰ ਲਈਆਂ ਹੋਣ ਉਹਨੂੰ ਵੀ ਪਤਤ ਮੰਨਿਆ ਜਾਂਦਾ ਹੈ। ਰੋ ਵਿਚਾਰ ਮਹਾਪਤ, ਇਹ ਵਾਹਿਗੁਰੂ ਮੈਂ ਵੱਡਾ ਪਾਪੀ ਹਾਂ, ਮੈਂ ਖਲਾਕ ਤੋਂ ਆਚਰਨ ਤੋਂ ਗਿਰਿਆ ਹੋਇਆ, ਮੁਗਧ ਮੂਰਖ ਸ਼ਾਸਤਰ ਸੋਝੀ ਤੋਂ ਵੀ ਹੀਣਾ ਹਾਂ, ਲੋਭੀ ਹਾਂ, ਕਰਤ ਪਾਪ ਅਵਹਾਰਾ। ਹੈ ਵਾਹਿਗੁਰੂ ਆਪ ਹੁਣ ਤਾਂ ਮੈਂ ਪਾਪ ਕਰਦਾ ਕਰਦਾ ਹਾਰ ਗਿਆ, ਹੰਭ ਗਿਆ ਹਾਂ। ਪਾਪ ਸਾਰੀ ਜ਼ਿੰਦਗੀ ਇਤਨੇ ਪਾਪ ਕੀਤੇ ਨੇ, ਪਾਪ ਕਰਦਿਆਂ ਕਰਦਿਆਂ ਹੁਣ ਥੱਕ ਗਿਆ, ਹਾਰ ਗਿਆ ਹਾਂ।
ਮਰ ਬੇ ਕੋ ਬਿਸਰਤ ਨਾਹਿਨ ਤੇ ਚਿੰਤਾ ਤਨ ਜਾਰਾ।
ਭੈ ਮਰਵੇ ਕੋ ਬਿਸਰਤ ਨਾਹਿਨ, ਹੇ ਵਾਹਿਗੁਰੂ ਜੀ ਮਰਨ ਦਾ ਜਿਹੜਾ ਮੌਤ ਦਾ ਭੈ ਆ ਉਹ ਕਦੇ ਮੈਨੂੰ ਬਿਸਰਤ ਭੁੱਲਦਾ ਹੀ ਨਹੀਂ ਹੈ। ਤੇ ਚਿੰਤਾ ਤਨ ਜਾਰਾ, ਮੌਤ ਦੀ ਚਿੰਤਾ ਨੇ ਹੇ ਵਾਹਿਗੁਰੂ ਜੀ ਮੇਰਾ ਸਰੀਰ ਸਾੜ ਘੱਤਿਆ ਹੈ, ਤੇ ਚਿੰਤਾ ਉਸ ਚਿੰਤਾ ਫਿਕਰ ਵਿੱਚ ਮੇਰਾ ਸਰੀਰ ਸੜ ਗਿਆ, ਕਮਜ਼ੋਰ ਹੋ ਗਿਆ ਹੈ।
ਇਹ ਉਪਾਵ ਮੁਗਤ ਕੇ ਕਾਰਨ ਦਹ ਦਿਸ ਕੋ ਉਠਤਾਇਆ।
ਇਹ ਉਪਾਵ ਮੁਕਤ ਕੇ ਕਾਰਨ, ਇਸ ਮਰਨ ਦੇ ਡਰ ਤੋਂ ਰਹਿਤ ਹੋਣ ਲਈ ਮੁਕਤੀ ਦੀ ਪ੍ਰਾਪਤੀ ਵਾਸਤੇ ਕੀ ਇਹ ਉਪਾਵ ਮੁਕਤ ਕੇ ਕਾਰਨ, ਹੇ ਵਾਹਿਗੁਰੂ ਮੁਕਤੀ ਦੀ ਪ੍ਰਾਪਤੀ ਵਾਸਤੇ ਬੜੇ ਉਪਾਵ ਯਤਨ ਕੀਤੇ ਨੇ। ਬੜੇ ਮਨੁੱਖ ਯਤਨ ਕਰਦਾ, ਕੋਈ ਪੁੱਠੇ ਲੜਕਦੇ ਨੇ, ਕੋਈ ਧੂਣੀਆਂ ਧਾਉਂਦੇ ਨੇ, ਕੋਈ ਜਲ ਧਾਰੇ ਕਰਦੇ ਨੇ, ਕੋਈ ਯੋਗਾ ਅਭਿਆਸ ਕਰਦੇ ਨੇ, ਬੜੇ ਯਤਨ ਕਰਦੇ ਹਨ। ਕੀ ਇਹ ਉਪਾਵ ਮੁਕਤ ਕੇ ਕਾਰਨ, ਬੜੇ ਉਪਾਅ ਕੀਤੇ ਨੇ ਜੀ ਮੁਕਤੀ ਦੀ ਪ੍ਰਾਪਤੀ ਵਾਸਤੇ। ਦਹਿ ਦਿਸ ਕਹੋ ਉੱਠ ਧਾਇਆ, ਦਸੋ ਦਿਸ਼ਾ ਵੱਲ ਜੀ ਉੱਠ ਕੇ ਧਾਇਆ, ਦੌੜਨਾ ਕੀਤਾ ਦਸੋ ਦਿਸ਼ਾ ਵਿੱਚ ਇਸ ਭੈ ਨੂੰ ਮੇਟਣ ਵਾਸਤੇ, ਇਸ ਚਿੰਤਾ ਤੋਂ ਰਹਿਤ ਹੋਣ ਵਾਸਤੇ, ਮੁਕਤੀ ਦੀ ਪ੍ਰਾਪਤੀ ਲਈ ਦਸੋ ਦਿਸ਼ਾ ਵਿੱਚ ਧਾਵਣਾ ਕੀਤਾ, ਜਾਣਾ ਕੀਤਾ ਹੈ।
ਹੀ ਭੀਤਰ ਬਸੈ ਨਿਰੰਜਨ ਤਾਕੋ ਮਰਮ ਨਾ ਪਾਇਆ।
ਘੱਟ ਹੀ ਭੀਤਰ ਬਸੈ ਨਿਰੰਜਨ, ਉਹ ਜੋ ਨਿਰੰਜਨ ਸ਼ੁੱਧ ਸਰੂਪ ਵਾਹਿਗੁਰੂ ਹੈ, ਉਹ ਤਾਂ ਘੱਟ ਹੀ ਭੀਤਰ, ਉਹ ਤਾਂ ਹਿਰਦੇ ਦੇ ਹੀ ਅੰਦਰ ਵਸ ਰਿਹਾ ਹੈ, ਉਹ ਤਾਂ ਸਾਰਿਆਂ ਦੇ ਹੀ ਹਿਰਦੇ ਦੇ ਅੰਦਰ ਹੈ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਪਰ ਉਹਨੂੰ ਪ੍ਰਾਪਤ ਕਰਨ ਲਈ, ਮੁਕਤੀ ਦੀ ਪ੍ਰਾਪਤੀ ਲਈ ਦਸੋ ਦਿਸ਼ਾ ਵਿੱਚ ਦੌੜਦੇ ਰਹੇ, ਹਾਏ ਉਹ ਅੰਦਰ ਹੀ ਘੱਟ ਦੇ ਅੰਦਰ ਹੀ ਆ। ਤਦ ਹੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਹਨ ਕਾਹੇ ਰੇ ਵਨ ਖੋਜਣ ਜਾਈ, ਸਰਵ ਨਿਵਾਸੀ ਸਦਾ ਅਲਿਪਾ ਤੋਹੀ ਸੰਗ ਸਮਾਈ ਪੋਹਪ ਮਦ ਜਿਉ ਵਾਸ ਵਸਤ ਹੈ ਮੁਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ ਵਸੈ ਨਿਰੰਤਰ ਘਟ ਹੀ ਖੋਜੋ ਭਾਈ। ਐ ਮਨੁੱਖ ਅੰਦਰੋਂ ਹੀ ਉਹਨੂੰ ਖੋਜਣਾ ਕਰ, ਉਹ ਤੇਰੇ ਅੰਦਰ ਹੀ ਵਸ ਰਿਹਾ। ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਅੰਦਰੋਂ ਹੀ ਵੇਖਿਆ, ਅੰਦਰੋਂ ਹੀ ਪਾਇਆ। ਆਪਾਂ ਹਰ ਰੋਜ਼ ਸੁਖਮਨੀ ਸਾਹਿਬ ਜੀ ਦੀ 23ਵੀਂ ਅਸ਼ਟਪਦੀ ਦੇ ਅੰਦਰ ਪਾਵਨ ਗੁਰੂ ਕੇ ਬੋਲ ਪੜ੍ਹਦੇ ਹਾਂ। ਮਾਰੇ ਕਹਿੰਦੇ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਿਗਰੀ ਏਕਸ ਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ, ਨੌਨਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਉਹ ਅੰਦਰ ਹੀ ਹੈ ਮੇਰੇ ਸਮਰੱਥ। ਗੁਰੂ ਜੀ ਕਹਿੰਦੇ ਹਨ ਘਟ ਹੀ ਭੀਤਰ ਵਸੈ ਨਿਰੰਜਨ, ਉਹ ਸ਼ੁੱਧ ਸਰੂਪ ਵਾਹਿਗੁਰੂ ਘਟ ਦੇ ਅੰਦਰ ਹੀ, ਹਿਰਦੇ ਦੇ ਅੰਦਰ ਹੀ ਵਸ ਰਿਹਾ ਹੈ। ਤਾਂ ਕੋ ਮਰਮ ਨਾ ਪਾਇਆ ਅਗਿਆਨਤਾ ਪਣੇ ਚ ਘਿਰਿਆ ਹੋਇਆ, ਉਸ ਵਾਹਿਗੁਰੂ ਦੇ ਜਾਣਨ ਦੇ ਉਹਦੀ ਪ੍ਰਾਪਤੀ ਦੇ ਮਰਮ ਭੇਦ ਨੂੰ ਇਸਨੇ ਨਹੀਂ ਪਾਇਆ ਹੈ।
ਨਾਹਿਨ ਗੁਣ ਨਾਹਿਨ ਕਛ ਜਪ ਤਪ, ਕੌਣ ਕਰਮ ਅਬ ਕੀਜੈ।
ਇਸ ਤਰ੍ਹਾਂ ਬੇਨਤੀ ਕਰਨੀ ਆ ਵਾਹਿਗੁਰੂ ਜੀ ਦੇ ਅੱਗੇ, ਹੇ ਮਾਲਕ ਵਾਹਿਗੁਰੂ, ਨਾਹਿਨ ਗੁਣ, ਸਾਡੇ ਚ ਕੋਈ ਗੁਣ ਨਹੀਂ ਹੈ, ਕੋਈ ਜਿਹੜੇ ਦੈਵੀ ਗੁਣ ਨੇ, ਸ਼ੁਭ ਗੁਣ ਨੇ, ਉਹ ਵੀ ਸਾਡੇ ਚ ਕੋਈ ਨਹੀਂ। ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਇਹ ਗੁਣ ਸਾਡੇ ਚ ਕੋਈ ਹੈ ਨਹੀਂ, ਕੋਈ ਸ਼ੁਭ ਗੁਣ ਸਾਡੇ ਚ ਨਹੀਂ ਹੈ। ਨਾ ਹਿਨ ਗੁਣ ਨਾ ਹਿਨ ਕਸ ਜਪ ਤਪ, ਹੇ ਮਾਲਕ ਵਾਹਿਗੁਰੂ ਜੀ, ਅਸਾਂ ਨੇ ਕੋਈ ਜਪ ਵੀ ਨਹੀਂ ਕੀਤਾ, ਕੋਈ ਤਪ ਵੀ ਨਹੀਂ ਕੀਤਾ। ਇੱਥੇ ਕੋਈ ਜਪ ਉਹ ਕਿਸੇ ਦੇਵਤਿਆਂ ਦੇ ਮੰਤਰਾਂ ਦਾ ਜਾਪ ਨਹੀਂ, ਇੱਥੇ ਤਪ ਕੋਈ ਉਹ ਧੂਣੀਆਂ ਧੌਣੀਆਂ ਜਲ ਧਾਰੇ ਕਰਨੇ, ਪੁੱਠੇ ਲੜਕਣੇ, ਉਹ ਤਪ ਨਹੀਂ। ਇੱਥੇ ਤਾਂ ਗੁਰਸੇਵਾ ਤਪਾਂ ਸਿਰ ਤਪ ਸਾਰ ਹੈ, ਜਿਹੜੀ ਸਤਿਗੁਰ ਕੀ ਸੇਵਾ ਗਾਖੜੀ ਸਿਰਦੀਜੈ ਆਪ ਗਵਾਏ, ਉਹ ਇੱਥੇ ਤਾਂ ਗੁਰੂ ਦੀ ਸੇਵਾ ਰੂਪੀ ਤਪ। ਹੇ ਮਾਲਕ ਵਾਹਿਗੁਰੂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਹੇ ਵਾਹਿਗੁਰੂ ਜੀ, ਨਾ ਹੇਨ ਗੁਣ ਨਾ ਹੇਨ ਕਸ ਜਪ ਤਪ, ਐਸਾ ਕੋਈ ਜਪ ਨਹੀਂ ਕੀਤਾ ਅਸੀਂ, ਕੋਈ ਗੁਰਬਾਣੀ ਦਾ ਜਾਪ, ਕੋਈ ਮੂਲ ਮੰਤਰ ਦਾ ਜਾਪ, ਗੁਰਮੰਤਰ ਦਾ ਜਾਪ, ਕੋਈ ਐਸਾ ਜਾਪ ਨਹੀਂ ਕੀਤਾ ਹੈ, ਕੋਈ ਤਪ ਨਹੀਂ, ਸੇਵਾ ਕਰਨ ਰੂਪੀ ਤਪ ਵੀ ਨਹੀਂ ਕੀਤਾ ਹੈ। ਕੌਣ ਕਰਮ ਅਬ ਕੀਜੈ, ਹੈ ਮਾਲਕ ਵਾਹਿਗੁਰੂ ਕਿਰਪਾ ਕਰੋ, ਇਹ ਸਮਝ ਬਖਸ਼ੋ, ਹੋਰ ਅਸੀਂ ਕਿਹੜਾ ਕਰਮ ਕਰੀਏ, ਐਸਾ ਸ਼ੁਭ ਕਰਮ ਨਾ ਸਾਡੇ 'ਚ ਕੋਈ ਸ਼ੁਭ ਗੁਣ ਹੈ, ਨਾ ਕੋਈ ਸ਼ੁਭ ਕਰਮ ਕੀਤਾ। ਹਾਂ ਕੀਤਾ ਤਾਂ ਸਭ ਕੁਝ ਗੁਰੂ ਪਿਆਰੇ ਕਰਦੇ ਨੇ, ਪਰ ਨਿਮਰਤਾ ਦੀ ਪ੍ਰੇਰਣਾ ਗੁਰੂ ਜੀ ਇੱਥੇ ਕਰ ਰਹੇ ਨੇ। ਹੁਣ ਗੁਰੂ ਪਾਤਸ਼ਾਹ ਆਪ ਕਹਿ ਰਹੇ ਨੇ ਵੀ ਜਪ ਤਪ ਸੰਜਮ ਧਰਮ ਨਾ ਕਮਾਇਆ, ਗੁਰੂ ਤਾਂ ਸਮਰੱਥ ਗੁਰੂ ਨੇ, ਸਤਿਗੁਰੂ ਜੀ ਸਮਰੱਥ ਹੋ ਕੇ ਸਾਨੂੰ ਨਿਮਰਤਾ ਧਾਰਨ ਦੀ ਪ੍ਰੇਰਣਾ ਇਹ ਕੀਤੀ ਹੈ ਵੀ ਸਭ ਕੁਝ ਕਰਦਿਆਂ ਹੋਇਆਂ ਇਹ ਕਹਿਣਾ ਵੀ ਮੈਂ ਕੁਝ ਵੀ ਨਹੀਂ ਕੀਤਾ, ਕਿਉਂਕਿ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੈ ਸਰੀਰ, ਇਹ ਜਾਣਨਾ ਹੈ ਵਾਹਿਗੁਰੂ ਸਾਡੇ 'ਚ ਕੁਝ ਸਮਰੱਥਾ ਹੀ ਨਹੀਂ, ਕੁਝ ਕਰ ਹੀ ਨਹੀਂ ਸਕਦੇ ਸਰੀਰ ਕਰਕੇ, ਜੋ ਕੁਝ ਕੀਤਾ ਕਰਾਇਆ ਉਹ ਵਾਹਿਗੁਰੂ ਨੇ ਕਰਾਇਆ ਹੈ, ਜਿੰਨਾ ਕੁ ਕੋਈ ਸ਼ੁਭ ਸਾਧਨ ਕੋਈ ਜਪ ਤਪ ਕੁਝ ਵਾਹਿਗੁਰੂ ਨੇ ਘਾਲ ਜਿੰਨੀ ਕਰਾਈ ਆ ਉਹਨੇ ਕਰਾਈ ਆ। ਨਾ ਹਿਨ ਗੁਣ ਨਾ ਹਿਨ ਕਸ ਜਪ ਤਪ, ਕੌਣ ਕਰਮ ਅਵ ਕੀਜੈ ਜੀ, ਕਿਹੜਾ ਕੋਈ ਐਸਾ, ਹੁਣ ਕਿਰਪਾ ਕਰਕੇ ਸਮਝ ਬਖਸ਼ੋ, ਕਰਮ ਕਰੀਏ।
ਨਾਨਕ ਹਾਰ ਪਰਿਓ ਸਰਨਾਗਤ, ਅਪੈ ਦਾਨ ਪ੍ਰਭ ਦੀਜੈ।
ਸਮਾਪਤੀ ਕਰਦਿਆਂ ਅਖੀਰਲੀ ਪੰਕਤੀ ਵਿੱਚ ਹਜ਼ੂਰ ਬਖਸ਼ਿਸ਼ ਕਰਦੇ ਨੇ ਵਾਹਿਗੁਰੂ, ਹੋਰ ਕੋਈ ਕਰਮ ਨਹੀਂ ਅਸੀਂ ਕਰ ਸਕਦੇ, ਨਾ ਕੋਈ ਕਰਨਾ ਬਾਕੀ, ਬਸ ਇਹੋ ਹੀ ਜਾਣਿਆ। ਨਾਨਕ ਹਾਰ ਪਰਿਓ ਸਰਨਾਗਤ, ਅਭੈ ਦਾਨ ਪ੍ਰਭ ਦੀਜੈ। ਨਾਨਕ ਗੁਰੂ ਜੀ ਫਰਮਾਉਂਦੇ ਹਨ ਹਾਰ ਪਰਿਓ ਸਰਨਾਗਤ, ਹੇ ਵਾਹਿਗੁਰੂ ਮੈਂ ਹਾਰ ਕੇ ਸਾਰੇ ਪਾਸਿਆਂ ਤੋਂ ਤੁਹਾਡੀ ਸ਼ਰਨ 'ਚ ਆ ਕੇ ਆਗਤ ਪ੍ਰਾਪਤ ਹੋਇਆ ਹਾਂ, ਹੁਣ ਕਿਰਪਾ ਕਰੋ ਸ਼ਰਨ 'ਚ ਆਏ ਨੂੰ ਅਭੈ ਦਾਨ ਪ੍ਰਭ ਦੀਜੈ। ਹੇ ਪ੍ਰਭੂ ਵਾਹਿਗੁਰੂ ਜੀ ਨਿਰਭੈਤਾ ਪਦਵੀ ਦਾ ਦਾਨ ਬਖਸ਼ ਦਿਓ। ਹੁਣ ਜਿਹੜਾ ਜਮਕੋ ਤਰਾਸ ਭੈਓ ਔਰ ਅੰਤਰ ਸੀ ਨਾ, ਉਹ ਜਮਾਂ ਦਾ ਭੈ ਮੇੜ ਦਿਓ। ਹੁਣ ਐਸੀ ਕਿਰਪਾ ਕਰ ਦਿਓ ਕਬੀਰ, ਜਿਸ ਮਰਨੇ ਤੇ ਜੱਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾ ਨੰਦ। ਹੁਣ ਉਹ ਜਿਹੜਾ ਮੌਤ ਦਾ ਜਮਕੋ ਤਰਾਸ ਸੀ ਨਾ, ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ। ਹੇ ਵਾਹਿਗੁਰੂ ਐਸੀ ਕਿਰਪਾ ਕਰ ਦਿਓ, ਐਸਾ ਦਾਨ ਬਖਸ਼ ਦਿਓ, ਨਾਨਕ ਹਾਰ ਪਰਿਓ ਸ਼ਰਨਾਗਤ, ਅਭੈ ਦਾਨ ਪ੍ਰਭ ਦੀਜਾ ਐਸਾ ਨਿਰਭੈਤਾ ਦਾ ਦਾਨ ਹੁਣ ਮੌਤ ਦਾ ਭੈ ਨਾ ਰਹੇ। ਜਿਨ੍ਹਾਂ ਤੇ ਐਸੀ ਗੁਰੂ ਨੇ ਬਖਸ਼ਿਸ਼ ਕੀਤੀ ਉਹ ਚਰਖੜੀਆਂ ਤੇ ਚੜ੍ਹਦਿਆਂ ਵੀ ਮੌਤ ਨੂੰ ਮਖੌਲ ਕਰਦੇ ਰਹੇ, ਉਹ ਬੰਦ ਬੰਦ ਕਟਾਉਂਦੇ ਹੋਏ ਵੀ, ਉਹ ਖੋਪੜੀਆਂ ਲਾ ਕੇ ਵੀ 22 ਦਿਨ ਬੈਠੇ ਰਹੇ, ਜਾਲਵਾਂ ਨੂੰ ਅੱਗੇ ਆਪਣੀ ਜੁੱਤੀ ਦੇ ਮੂਹਰੇ ਲਾ ਕੇ ਲੈ ਕੇ ਗਏ ਨੇ, ਉੱਥੇ ਮੌਤ ਦਾ ਭੈ ਨਹੀਂ ਹੈ। ਹੇ ਵਾਹਿਗੁਰੂ ਐਸੀ ਕਿਰਪਾ ਕਰ ਦਿਓ, ਅਸੀਂ ਤੁਹਾਡੀ ਸ਼ਰਨ 'ਚ ਆ ਪਏ ਹਾਂ, ਅਭੈ ਦਾਨ ਦੀਜੈ ਨਿਰਭੈਤਾ ਦਾ ਦਾਨ ਆਪ ਬਖਸ਼ਣਾ ਕਰੋ। ਇਹ ਪਾਵਨ ਪਵਿੱਤਰ ਅੱਜ ਦੇ ਮੁੱਖ ਵਾਕ ਦੀ ਵਿਚਾਰ ਆਪ ਸੰਗਤ ਨੇ ਸਰਵਣ ਕੀਤੀ ਹੈ, ਜੋ ਵਿਚਾਰ ਸੁਣੀ ਆ ਹਿਰਦੇ 'ਚ ਥਾਂ ਦੇਈਏ, ਸਤਿਗੁਰੂ ਕਿਰਪਾ ਕਰਨਗੇ। ਗੁਰਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਸਤਿਗੁਰੂ ਬਖਸ਼ ਲੈਣ, ਸੰਗਤ ਬਖਸ਼ਣ ਯੋਗ, ਅੱਗੇ ਵਾਸਤੇ ਗੁਰੂ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ, ਗੁਰਬਾਣੀ ਦੀ ਸ਼ੁੱਧ ਵਿਚਾਰ ਕਰਨ ਦੀ ਬਲ ਬੁੱਧੀ ਬਖਸ਼ਿਸ਼ ਕਰਨ। ਆਓ ਅਖੀਰਲੀਆਂ ਪੰਕਤੀਆਂ ਇੱਕ ਵਾਰ ਸਾਰੇ ਰਲ ਮਿਲ ਕੇ ਪੜ੍ਹ ਸੁਣ ਲਈਏ ਜੀ।
ਨਾਹਿਨ ਗੁਣ ਨਾਹਿਨ ਕਸ ਜਾਪ ਤਾਪ ਕੌਣ ਕਰਮ ਆਪ ਕੀਜੈ, ਨਾਨਕ ਹਾਰ ਪਰਿਉ ਸਰਣਾਗਤ ਅਭੈ ਦਾਨ ਪ੍ਰਭ ਦੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਠਾ